ਜਿਨ੍ਹਾਂ ਨੇ ਆਤਮਕ ਆਤਮ ਵਸਤੂ ਦੀ ਅੰਦਰੋਂ ਪਛਾਣ ਕਰ ਲਈ ਹੈ, ਜੀਵਨ ਦੀਆਂ ਸਾਧ ਸੰਗਤ ਜੀ ਉਹ ਆਤਮ ਮੰਡਲਾਂ ਦੀਆਂ ਚੜ੍ਹਾਈਆਂ ਕੁੱਝ ਚੜ੍ਹ ਗਏ ਨੇ ਮਹਾਰਾਜ ਜੀ ਦੀ ਕਿਰਪਾ ਸਦਕਾ, ਉਹ ਖਾਲਸੇ ਨੇ, ਉਹ ਵੀ ਬੈਠੇ ਹਨ, ਸਾਰਿਆਂ ਦਾ ਦੀਵਾਨ ਲੱਗਾ ਹੋਇਆ ਹੈ ਜੀ।
ਰਾਮ ਕੋਇਰ ਤਬ ਕਰਤ ਬਖਾਨ,
ਬਾਬਾ ਰਾਮ ਕੋਇਰ ਜੀ ਸਾਧ ਸੰਗਤ ਜੀ ਇਹਨਾਂ ਦਾ ਅੰਮ੍ਰਿਤ ਛਕਣ ਤੋਂ ਬਾਅਦ ਨਾਂ ਬਣਦਾ ਗੁਰਬਖਸ਼ ਸਿੰਘ, ਪਰ ਗੁਰਬਖਸ਼ ਸਿੰਘ ਨਾਂ ਕਿਤੇ ਕਿਤੇ ਆਇਆ, ਨਾਮ ਜਿਹੜਾ ਪਹਿਲਾਂ ਪ੍ਰਚਲਿਤ ਸੀ ਜਿਵੇਂ ਭਾਈ ਨੰਦ ਲਾਲ ਜੀ ਤਾਂ ਆਪਾਂ ਨੰਦ ਲਾਲ ਜੀ ਆਖੀ ਜਾਂਦੇ ਹਾਂ, ਪਰ ਗੁਰੂ ਦੀ ਕਿਰਪਾ ਉਹਨਾਂ ਵੀ ਅੰਮ੍ਰਿਤ ਛੱਕ ਕੇ ਪ੍ਰਾਪਤ ਕੀਤੀ ਸੀ, ਇਸ ਕਰਕੇ ਪਹਿਲਾਂ ਪ੍ਰਚਲਿਤ ਨਾਮ ਹੀ ਦੇਈ ਜਾਂਦੇ ਸਾਰੇ। ਸੋ ਇਹ ਭਾਈ ਰਾਮ ਕੌਰ ਜੀ ਕਥਾ ਸਾਰੀ ਸੁਣਾ ਰਹੇ ਹਨ ਜੀ।
ਭੂਲ ਚੂਕ ਮੁਝ ਤੇਜ ਹੈ ਹੋਏ,
ਇਹ ਬ੍ਰਹਮ ਗਿਆਨੀ ਹੈ ਸਾਧ ਸੰਗਤ ਜੀ, ਭਾਈ ਰਾਮ ਕੌਰ ਜੀ ਬ੍ਰਹਮ ਗਿਆਨੀ ਹੈ ਤੇ ਦਸਵੇਂ ਪਾਤਸ਼ਾਹ ਜੀ ਨੂੰ ਇੱਕ ਵਾਰੀ ਉਹਨਾਂ ਦੇ ਸਤਿਕਾਰਯੋਗ ਮਾਤਾ ਮਾਤਾ ਗੁਜਰੀ ਜੀ ਨੇ ਪੁੱਛਿਆ ਸੀ ਵੀ ਲਾਲ ਜੀ ਜਿਵੇਂ ਦੇ ਬ੍ਰਹਮ ਗਿਆਨੀ ਦਾ ਜ਼ਿਕਰ ਪੰਜਵੇਂ ਪਾਤਸ਼ਾਹ ਜੀ ਨੇ ਕੀਤਾ ਸੁਖਮਨੀ ਸਾਹਿਬ ਵਿੱਚ, ਏਦਾਂ ਦਾ ਕੋਈ ਬ੍ਰਹਮ ਗਿਆਨੀ ਹੈ? ਤੇ ਉਸ ਵੇਲੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਆਖਿਆ ਸੀ ਮਾਤਾ ਜੀ ਕੱਲ ਨੂੰ ਤੁਸੀਂ ਆਪਣੇ ਹੱਥੀ ਪ੍ਰਸ਼ਾਦਾ ਤਿਆਰ ਕਰਿਓ ਤੇ ਇਹ ਮਨ ਚ ਇੱਛਾ ਰੱਖਿਓ ਵੀ ਓਦਾਂ ਦਾ ਹੀ ਬ੍ਰਹਮ ਗਿਆਨੀ ਆਣ ਕੇ ਪ੍ਰਸ਼ਾਦਾ ਛਕੇ ਤੇ ਮੂਲ ਮੰਤਰ ਦਾ ਪਾਠ ਕਰਿਓ ਪ੍ਰਸ਼ਾਦਾ ਤਿਆਰ ਕਰਦਿਆਂ ਕਰਦਿਆਂ, ਤੇ ਓਦਾਂ ਦਾ ਹੀ ਬ੍ਰਹਮ ਗਿਆਨੀ ਆਣ ਕੇ ਛਕੇਗਾ। ਇਹ ਰਾਮ ਕੌਰ ਜੀ ਗਏ ਸਨ ਸਾਧ ਸੰਗਤ ਜੀ ਪ੍ਰਸ਼ਾਦਾ ਛਕਣ ਲਈ ਤੇ ਮਾਤਾ ਜੀ ਕੋਲੋਂ ਮੰਗ ਕੇ ਪ੍ਰਸ਼ਾਦਾ ਛਕਿਆ ਸੀ, ਭਾਵ ਬ੍ਰਹਮ ਗਿਆਨੀ ਸਾਧ ਸੰਗਤ ਜੀ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ। ਦਸਵੇਂ ਪਾਤਸ਼ਾਹ ਜੀ ਨੇ ਅੰਤਰ ਆਤਮੇ ਭਾਈ ਰਾਮ ਕੌਰ ਜੀ ਨੂੰ ਸੱਦਾ ਦਿੱਤਾ, ਉਹ ਗਏ, ਜਾ ਕੇ ਮਾਤਾ ਜੀ ਨੂੰ ਨਮਸਕਾਰ ਕੀਤੀ, ਪ੍ਰਸ਼ਾਦਾ ਮੰਗ ਲਿਆ। ਇਹ ਬ੍ਰਹਮ ਗਿਆਨੀ ਨੇ ਭਾਈ ਰਾਮ ਕੌਰ ਜੀ ਤੇ ਫਿਰ ਵੀ ਦੇਖੋ ਕੀ ਕਹਿ ਰਹੇ ਆ, ਕਹਿੰਦੇ ਭੂਲ ਚੂਕ ਮੁਝ ਤੇ ਜਹਿ ਹੋਏ, ਆਖਿਆ ਗੁਰੂ ਕੇ ਸਿੱਖੋ ਮੈਂ ਦਸਵੇਂ ਪਾਤਸ਼ਾਹ ਜੀ ਦੀ ਕਥਾ ਤੁਹਾਨੂੰ ਸੁਣਾ ਰਿਹਾ, ਪਰ ਜਿੱਥੇ ਕਿਤੇ ਮੇਰੇ ਕੋਲ ਭੁੱਲ ਚੁੱਕ ਹੋ ਜਾਏ, ਕਿਉਂਕਿ ਕੋਈ ਵੀ ਇਹ ਨਹੀਂ ਕਹਿ ਸਕਦਾ ਬਾਂਹ ਖੜੀ ਕਰਕੇ ਜੋ ਮੈਂ ਕਹਿ ਰਿਹਾ ਇਹ ਆਖਰੀ ਸੱਚ ਹੈ, ਇਹਦੂ ਅੱਗੇ ਕੁਝ ਨਹੀਂ। ਮਹਾਰਾਜ ਜੀ ਦੇ ਜਿੰਨੇ ਕੁ ਕੌਤਕ ਮੈਂ ਦੇਖੇ ਉਹਨੇ ਤੁਹਾਨੂੰ ਦੱਸੀ ਜਾਣਾ, ਪਰ ਫਿਰ ਵੀ ਕਿਤੇ ਭੁੱਲ ਚੁੱਕ ਹੋ ਜਾਵੇ ਤੇ ਤੁਸੀਂ ਮਾਫ ਕਰ ਦਿਓ ਸੰਗਤ ਸਾਰੀ।
ਗੁਰਬਖਸ਼ਿੰਦ ਬਖਸ਼ ਹੈ ਸੋਏ,
ਕਹਿੰਦੇ ਨੇ ਬਾਬਾ ਰਾਮ ਕੌਰ ਜੀ ਵੀ ਗੁਰੂ ਸਾਹਿਬ ਜਿਵੇਂ ਬਖਸ਼ਿੰਦੇ ਆ ਨਾ ਉਹ ਭੁੱਲਾਂ ਚੁੱਕਾਂ ਮਾਫ ਕਰਦੇ, ਇਸੇ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਵੀ ਵੱਡਾ ਹਿਰਦਾ ਕਰਕੇ ਮੇਰੀ ਭੁੱਲ ਚੁੱਕ ਮਾਫ ਕਰ ਦਿਓ, ਜੇ ਸੁਣਾਉਂਦਿਆਂ ਕਿਤੇ ਹੋ ਜਾਵੇ ਤਾਂ।
ਆਗਮ ਅਗਾਧ ਗੁਰੂ ਇਤਿਹਾਸ,
ਉਹ ਕਹਿੰਦੇ ਨੇ ਗੁਰੂ ਕੇ ਸਿੱਖੋ ਆਗਮ ਅਗਾਧ ਗੁਰੂ ਇਤਿਹਾਸ, ਗੁਰੂ ਸਾਹਿਬ ਜੀ ਦਾ ਜਿਹੜਾ ਜੀਵਨ ਉਹਨਾਂ ਦਾ ਇਤਿਹਾਸ ਉਹਨਾਂ ਦੇ ਜੀਵਨ ਦੇ ਜਿਹੜੇ ਕੌਤਕ ਨੇ ਆਗਮ ਅਗਾਧ ਨੇ, ਸਾਡੀ ਸਮਝ ਤੋਂ ਪਰੇ ਦੀਆਂ ਗੱਲਾਂ ਹਨ।
ਨਾਰ ਬਪਰੇ ਕੀ ਬੁੱਧ ਕਹਾਸ,
ਕਹਿੰਦੇ ਮਨੁੱਖ ਵਿਚਾਰੇ ਦੀ ਕੀ ਬੁੱਧੀ ਹੈ ਵੀ ਗੁਰੂ ਸਾਹਿਬ ਜੀ ਦੇ ਸਾਰੇ ਕੌਤਕਾਂ ਨੂੰ ਬਿਆਨ ਕਰ ਸਕੇ, ਵਰਣਨ ਕਰ ਸਕੇ, ਇੰਨੀ ਮਤ ਕਿਸੇ ਵਿੱਚ ਨਹੀਂ ਵੀ ਕਹਿ ਦੇਵੇ ਵੀ ਮੈਂ ਗੁਰੂ ਸਾਹਿਬ ਜੀ ਦਾ ਅੰਤ ਪਾ ਲਿਆ, ਮੈਂ ਸਾਰਾ ਕੁੱਝ ਕਹਿ ਦਿੱਤਾ, ਨਹੀਂ ਸਾਰਾ ਕੁੱਝ ਕੋਈ ਵੀ ਨਹੀਂ ਸਾਧ ਸੰਗਤ ਜੀ ਕਹਿ ਸਕਦਾ, ਗੁਰੂ ਇੱਕ ਐਸੀ ਤਾਕਤ ਦਾ ਨਾਂ ਹੈ।
ਯਥਾ ਸਮੁੰਦਰ ਨਾ ਸੀ ਪਿਓਲੀਚੇ,
ਕਹਿੰਦੇ ਜਿਵੇਂ ਸਮੁੰਦਰ ਸਿੱਪੀਆਂ ਨਾਲ ਨੀ ਮਿਲਿਆ ਜਾਂਦਾ ਕਦੇ ਵੀ, ਜੇ ਕੋਈ ਆਖੇ ਵੀ ਮੈਂ ਮਿੰਟੀ ਕਰ ਲਵਾਂ ਸਮੁੰਦਰ ਕਿੰਨੀਆਂ ਸਿੱਪੀਆਂ, ਤੇ ਕਹਿੰਦੇ ਜਿਵੇਂ ਸਮੁੰਦਰ ਸਿੱਪੀਆਂ ਨਾਲ ਨੀ ਮਿਲਿਆ ਜਾਂਦਾ।
ਸਾਰੀ ਜਿਵੇਂ ਅਸੰਖ ਨਭ ਬੀਚੇ,
ਜਿਵੇਂ ਆਕਾਸ਼ ਵਿੱਚ ਤਾਰੇ ਹਨ ਤੇ ਸਾਰੇ ਤਾਰਿਆਂ ਦੀ ਕੋਈ ਆਖੇ ਮੈਂ ਗਿਣਤੀ ਕਰ ਲਵਾਂ, ਨਹੀਂ ਕਰ ਸਕਦਾ, ਸਮੁੰਦਰ ਸਿੱਪੀਆਂ ਨਾਲ ਨੀ ਮਿਲਿਆ ਜਾਂਦਾ। ਤੇ ਮਨੁੱਖਾ ਸਰੀਰ ਵਿੱਚ ਆਇਆ ਕੋਈ ਸਾਧ ਸੰਗਤ ਜੀ ਗੁਰੂ ਦੇ ਸਾਰੇ ਗੁਣ ਕਦੀ ਨੀ ਕਥਨ ਕਰ ਸਕਦਾ, ਹਾਂ ਜਿੰਨੇ ਕਥਨ ਕਰ ਲਏ ਭਲਾ ਹੋ ਜਾਂਦਾ ਉਸ ਦਾ। ਉਵੇਂ
ਕਥਾ ਕਥਾ ਗੁਰ ਭਰਨ ਕੌਣ,
ਕਹਿੰਦੇ ਇਸੇ ਤਰ੍ਹਾਂ ਗੁਰੂ ਦੀ ਸਾਰੀ ਕਥਾ ਕੌਣ ਕਥਨ ਕਰਕੇ ਦੱਸ ਸਕਦਾ, ਕੋਈ ਨੀ ਕਹਿ ਸਕਦਾ। ਜਿੰਨੀ ਕਹਿੰਦੇ ਆਪਾਂ ਕਹਿ ਰਹੇ ਹਾਂ ਸਿਰਫ ਇਹ ਜਾਣ ਕੇ ਕਹਿ ਰਹੇ ਵੀ ਮਹਾਰਾਜ ਸਾਡਾ ਭਲਾ ਕਰ ਦੇਣ, ਉਹਨਾਂ ਦੇ ਗੁਣ ਚੇਤੇ ਕਰ ਰਹੇ ਹਾਂ, ਸਾਰੀ ਕਥਾ ਨੀ ਮਹਾਰਾਜ ਜੀ ਦੀ ਕੋਈ ਦੱਸ ਸਕਦਾ ਜੀ।
ਕਹਿਤ ਸੁਣਤ ਸਿੱਖਣ ਸੁਖ ਪਾਉਣ,
ਉਹ ਬਚਨ ਆ ਹੀ ਗਿਆ, ਕਹਿੰਦੇ ਨੇ ਕਹਿਤ ਸੁਣਤ ਸਿੱਖਣ ਸੁਖ ਪਾਉਣ, ਕਹਿੰਦੇ ਕਹਿਣ ਵਾਲੇ ਤੇ ਸੁਣਨ ਵਾਲੇ ਸਿੱਖਾਂ ਨੂੰ ਸੁਖ ਜ਼ਰੂਰ ਮਿਲ ਜਾਵੇਗਾ, ਪਰ ਮਹਾਰਾਜ ਦੀ ਸਾਰੀ ਕਥਾ ਉਹਨਾਂ ਦੇ ਸਾਰੇ ਗੁਣ ਕੋਈ ਨੀ ਕਹਿ ਸਕਦਾ ਜੀ।
ਸਕਲ ਕਾਮਨਾ ਪੂਰਨ ਹਾਰੇ,
ਫਿਰ ਕਹਿੰਦੇ ਕਥਾ ਇਹਦੇ ਵਿੱਚ ਇੰਨਾ ਬਾਲ, ਇੰਨੀ ਤਾਕਤ, ਇੰਨੀ ਬਖਸ਼ਿਸ਼, ਇੰਨੀ ਰਹਿਮਤ ਹੈ ਭਈ ਇਹ ਸੁਣਨ ਵਾਲਿਆਂ ਦੀਆਂ ਕਹਿਣ ਵਾਲਿਆਂ ਦੀਆਂ ਸਾਰੀਆਂ ਕਾਮਨਾ ਪੂਰੀਆਂ ਕਰਦੀ। ਕਹਿੰਦੇ ਸਕਲ ਕਾਮਨਾ ਪੂਰਨ ਹਾਰੀ, ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਕਰ ਦਿੰਦੀ ਇਹ ਕਥਾ ਜਿਹੜੇ ਪ੍ਰੇਮ ਨਾਲ ਸੁਣਦੇ ਹਨ।
ਸਿੱਖੀ ਹੋਏ ਸਰਦਾ ਆਯੁਰ ਭਾਰੀ,
ਕਹਿੰਦੇ ਸਿੱਖੀ ਵਿੱਚ ਬਹੁਤ ਭਾਰੀ ਸ਼ਰਧਾ, ਗੁਰੂ ਸਾਹਿਬ ਜੀ ਵਿੱਚ ਬਹੁਤ ਭਾਰੀ ਸ਼ਰਧਾ ਜਾਗ ਪੈਂਦੀ ਹੈ ਕਥਾ ਸੁਣਨ ਕਰਕੇ।
ਹੋਰ ਕਰਨਾ ਤੇ ਚਾਰ ਪਦਾਰਥ,
ਕਹਿੰਦੇ ਗੁਰੂ ਦੀ ਕਿਰਪਾ ਨਾਲ ਜੇ ਕੋਈ ਚਾਰ ਪਦਾਰਥ ਵੀ ਮੰਗ ਲਵੇ ਤੇ ਇਸ ਕਥਾ ਨੂੰ ਸੁਣਨ ਕਰਕੇ ਚਾਰ ਪਦਾਰਥ ਮਿਲ ਜਾਂਦੇ ਹਨ।
ਪਾਏ ਕਥਾ ਤੇ ਪੁਰਬੈ ਸਾਰਥ,
ਕਹਿੰਦੇ ਪਾਏ ਕਥਾ ਤੇ ਇਸ ਕਥਾ ਤੋਂ ਹੀ ਚਾਰ ਪਦਾਰਥ ਪ੍ਰਾਪਤ ਕਰ ਲੈਂਦੇ, ਪੁਰਵੇ ਸਾਰਥ ਆਪਣੇ ਮਨ ਦਾ ਜੋ ਵੀ ਸਵਾਰਥ ਹੈ ਉਹਦੀ ਪੂਰਤੀ ਹੋ ਜਾਂਦੀ ਉਹਨਾਂ ਗੁਰਮੁਖਾਂ ਦੀ ਜਿਹੜੇ ਸ਼ਰਧਾ ਨਾਲ ਗੁਰੂ ਸਾਹਿਬ ਜੀ ਦੇ ਗੁਰੂ ਕੇ ਜੀਵਨ ਦੀ ਗੁਰੂ ਕੀ ਬਾਣੀ ਦੀ ਕਥਾ ਸੁਣਦੇ ਹਨ।
ਸੁਣੋ ਪ੍ਰੀਤ ਕਰ ਸਰੋਤਾ ਸਾਰੇ,
ਇਸ ਕਰਕੇ ਭਾਈ ਰਾਮ ਕੌਰ ਜੀ ਕਹਿੰਦੇ ਸਾਰੇ ਸਰੋਤੇ ਪ੍ਰੇਮ ਨਾਲ ਸੁਣੋ, ਸ਼ਰਧਾ ਨਾਲ ਸੁਣੋ ਮਹਾਰਾਜ ਜੀ ਦੀ ਕਥਾ।
ਕਥਾ ਗੁਰ ਕੀ ਵਿਸਤਾਰੇ,
ਗੁਰੂ ਸਾਹਿਬ ਜੀ ਦੀ ਕਥਾ ਦਾ ਵਿਸਤਾਰ ਕਰਕੇ ਤੁਹਾਨੂੰ ਦੱਸਦੇ ਹਾਂ।
ਭੀਮ ਚੰਦ ਤੇ ਆਦਿ ਪਹਾੜੇ,
ਹੁਣ ਉਹਨਾਂ ਨੇ ਕਥਾ ਸ਼ੁਰੂ ਕਰ ਦਿੱਤੀ। ਕਹਿੰਦੇ ਨੇ ਭਾਈ ਭੀਮ ਚੰਦ ਤੇ ਹੋਰ ਜਿਹੜੇ ਪਹਾੜੀ ਰਾਜੇ ਸਨ,
ਦਿੱਲੀ ਪੱਠੇ ਉਹ ਵਕੀਲ ਅਗਾਰੇ,
ਇਹਨਾਂ ਸਾਰੇ ਪਹਾੜੀ ਰਾਜਿਆਂ ਨੇ ਆਪਣਾ ਇੱਕ ਦੂਤ, ਆਪਣਾ ਇੱਕ ਵਕੀਲ ਦਿੱਲੀ ਵੱਲੇ ਭੇਜਿਆ ਹੈ ਜੀ।
ਤਿੰਨ ਕਹਿ ਪੱਠੇ ਸਭਨ ਕੀ ਪਾਸ,
ਕਹਿੰਦੇ ਨੇ ਉਸ ਵਕੀਲ ਨੇ ਦਿੱਲੀ ਤੋਂ ਜਾ ਕੇ ਇੱਕ ਚਿੱਠੀ ਲਿਖ ਕੇ ਭੇਜੀ ਇਹਨਾਂ ਸਾਰੇ ਪਹਾੜੀ ਰਾਜਿਆਂ ਨੂੰ ਜੀ।
ਖਰਚੀ ਦਰਬ ਕਾਜ ਹੋਏ ਰਾਸ,
ਚਿੱਠੀ ਵਿੱਚ ਕੀ ਲਿਖ ਕੇ ਭੇਜਿਆ ਇਹਨਾਂ ਦੇ ਵਕੀਲ ਨੇ, ਇਹਨੇ ਆਖਿਆ ਵੀ ਮੈਂ ਆ ਗਿਆ ਵਾਂ ਤੇ ਮੈਂ ਇੱਥੇ ਆਣ ਕੇ ਤੁਹਾਡਾ ਸੁਨੇਹਾ ਦੇ ਦਿੱਤਾ ਸੂਬੇਦਾਰ ਨੂੰ, ਕਿਉਂਕਿ ਔਰੰਗਜ਼ੇਬ ਉਸ ਵੇਲੇ ਦਿੱਲੀ ਵਿੱਚ ਨਹੀਂ ਸੀ, ਉਹਦਾ ਕੋਈ ਸੂਬੇਦਾਰ ਸੀ ਕਮਾਨ ਸੰਭਾਲ ਰਿਹਾ। ਇਹਨੇ ਵਕੀਲ ਨੇ ਜਾ ਕੇ ਉਹਦੇ ਨਾਲ ਗੱਲਬਾਤ ਕੀਤੀ, ਉਹਦਾ ਰੁੱਖ ਦੇਖ ਕੇ ਇਹਨੇ ਚਿੱਠੀ ਲਿਖੀ ਭੀਮ ਚੰਦ ਰਾਜੇ ਨੂੰ, ਭਈ ਕਾਰਜ ਤੇ ਤੇਰਾ ਹੋ ਜਾਵੇਗਾ ਪਰ ਪੈਸੇ ਬਹੁਤ ਦੇਣੇ ਪੈਣਗੇ, ਜਿੰਨੀ ਦੇਰ ਇਹਨੂੰ ਪੈਸਿਆਂ ਨਾਲ ਖੁਸ਼ ਨਾ ਕਰੇਗਾ ਉਨੀ ਦੇਰ ਸੂਬੇ ਨੇ ਫੌਜ ਨਹੀਂ ਭੇਜਣੀ ਮਹਾਰਾਜ ਜੀ ਨਾਲ ਲੜਨ ਵਾਸਤੇ ਦਿੱਲੀ ਤੋਂ।
ਸਾਹੂ ਨਿਗੜ ਸੂਬੇ ਸੁਧ ਲਿਖੀ,
ਕਹਿੰਦੇ ਇਸ ਸੂਬੇ ਨੇ ਇੱਕ ਚਿੱਠੀ ਉਹਦੇ ਵੱਲ ਔਰੰਗਜ਼ੇਬ ਵੱਲ ਲਿਖ ਕੇ ਭੇਜ ਦਿੱਤੀ ਹੈ ਕਿ ਆਨੰਦਪੁਰ ਸਾਹਿਬ ਨੂੰ ਫੌਜ ਭੇਜਣ ਦੀ ਆਗਿਆ ਦਿੱਤੀ ਜਾਵੇ।
ਸਾਹੂ ਜਾਏ ਐਸੀ ਕੁਛ ਦਿਖੀ,
ਉਹ ਵਕੀਲ ਕਹਿੰਦਾ ਤਾਂ ਵੀ ਮੈਨੂੰ ਇਹਦੇ ਕੋਲ ਰਹਿ ਕੇ ਇਸ ਤਰ੍ਹਾਂ ਦੀ ਗੱਲ ਦਿੱਤੀ ਹੈ।
ਭਾਵੇਂ
ਔਰੰਗਜ਼ੇਬ ਵੱਲੋਂ ਹੁਕਮਨਾਮਾ ਆ ਵੀ ਜਾਵੇ ਵੀ ਭੇਜ ਦਿਓ ਆਨੰਦਪੁਰ ਨੂੰ ਫੌਜ, ਪਰ ਸੂਬੇਦਾਰ ਨੇ ਉਨੀ ਦੇਰ ਪੈਸੇ, ਜਿੰਨੀ ਦੇਰ ਪੈਸੇ ਨਾ ਦਿੱਤੇ ਤੁਸੀਂ ਪਹਾੜੀ ਰਾਜਿਆਂ ਨੇ, ਇਹਨੇ ਉਨੀ ਦੇਰ ਫੌਜ ਨੀ ਭੇਜਣੀ। ਕਹਿੰਦੇ ਪਠੇ ਨਾ ਸੈਨ ਬਿਨਾ ਧਨ ਲੀਨੇ, ਬਿਨਾ ਧਨ ਲਏ ਤੋਂ ਇਹਨੇ ਤੁਹਾਡੀ ਮਦਦ ਨੀ ਕਰਨੀ, ਕੋਈ ਫੌਜ ਨੀ ਭੇਜਣੀ ਹੈ।
ਕਹੇ ਕਰ ਇੱਕ ਦੋ ਵਾਰ ਪਤੀਨੇ,
ਉਹ ਵਕੀਲ ਨੇ ਲਿਖਿਆ ਕਿ ਇੱਕ ਦੋ ਵਾਰ ਮੈਂ ਪਤਿਆਵਾ ਲੈ ਲਿਆ ਇਹਨੂੰ ਕਹਿ ਕੇ, ਪਰ ਇਹ ਕੰਨ ਨੀ ਕਰਦਾ, ਇਹਨੂੰ ਪੈਸੇ ਦੇਵਾਂਗੇ ਤੇ ਫਿਰ ਫੌਜ ਭੇਜੇਗਾ ਇਹ।
ਭੀਮ ਚੰਦ ਸਭ ਸੰਗ ਵਿਚਾਰਾ,
ਭੀਮ ਚੰਦ ਨੇ ਸਾਰੇ ਰਾਜੇ ਇਕੱਠੇ ਕਰਕੇ ਉਹ ਚਿੱਠੀ ਆਉਣ ਤੋਂ ਬਾਅਦ ਉਹਨਾਂ ਨਾਲ ਵਿਚਾਰ ਕੀਤੀ ਹੈ।
ਬੇਸ ਤਨ ਸੰਚੀ ਉਚਾਰਾ,
ਉਹਨਾਂ ਨੂੰ ਆਖਿਆ ਭਾਈ ਬਣਦਾ ਧਨ ਸਾਰੇ ਜਾਣੇ ਦਿਓ, 1,00,000 ਰੁਪਇਆ ਇਕੱਠਾ ਕਰਕੇ ਆਪਾਂ ਸੂਬੇਦਾਰ ਨੂੰ ਰਿਸ਼ਵਤ ਦੇਈਏ, ਫਿਰ ਉਹ ਆਪਣੀ ਮਦਦ ਵਾਸਤੇ ਗੁਰੂ ਸਾਹਿਬ ਨਾਲ ਲੜਨ ਵਾਸਤੇ ਫੌਜ ਭੇਜੇਗਾ।
ਸਭ ਤੇ ਕਰੇ ਕੱਤਰ ਪੱਠ ਦੀਨ,
ਉਸ ਵੇਲੇ ਸਤਸੰਗ ਜੀ ਭੀਮ ਚੰਦ ਨੇ ਸਾਰੇ ਪਹਾੜੀ ਰਾਜਿਆਂ ਤੋਂ ਇਸ ਤਰ੍ਹਾਂ ਮਾਇਆ ਇਕੱਠੀ ਕਰ ਲਈ ਹੈ।
ਬਿਨ ਤੇ ਲਿਖੀ ਅਦਕ ਬਨ ਦੀਨ,
ਏਦਾਂ ਸਤਸੰਗ ਜੀ ਫਿਰ ਉਹ ਮਾਇਆ ਜਿਹੜੀ ਸੀ ਭੇਜ ਦਿੱਤੀ ਉਹਦੇ ਵੱਲੇ ਸੂਬੇਦਾਰ ਵੱਲੇ।
ਜੀ ਨੇ ਕਰੇ ਸਹਾਈ,
1,00,000 ਰੁਪਇਆ ਭੇਜਿਆ ਤੇ ਨਾਲ ਭੀਮ ਚੰਦ ਨੇ ਇੱਕ ਚਿੱਠੀ ਲਿਖ ਕੇ ਭੇਜੀ ਤੇ ਉਹਦੇ ਵਿੱਚ ਦੇਖੋ ਕੀ ਲਿਖਿਆ, ਕਹਿੰਦਾ ਜੇ ਨਾ ਕਰ ਹੈ ਸ਼ਾਹ ਸਹਾਏ, ਸੂਬੇਦਾਰ ਨੂੰ ਲਿਖਿਆ ਵੀ ਜੇ ਇਸ ਵੇਲੇ ਸਾਡੀ ਔਰੰਗਜ਼ੇਬ ਨਾ ਮਦਦ ਕਰੇ, ਉਹ ਜਿਹੜਾ ਬਾਦਸ਼ਾਹ ਸਾਰੇ ਦੇਸ਼ ਦਾ, ਜੇ ਉਹ ਸਾਡੀ ਸਹਾਇਤਾ ਨਾ ਕਰੇ
ਤਾਂ ਅਲਬ ਲੇ ਕਿਸ ਥਾਏ,
ਕਹਿੰਦੇ ਫਿਰ ਦੱਸੋ ਅਸੀਂ ਕਿੱਥੇ ਜਾਈਏ, ਜਿਹੜੇ ਛੋਟੇ ਰਾਜੇ ਆ, ਜਿਹੜੇ ਉਹਦੇ ਆਸਰੇ ਤੇ ਬੈਠੇ ਆ ਦਿੱਲੀ ਦੇ ਰਾਜੇ ਦੇ, ਜੇ ਉਹਨੇ ਸਾਡੀ ਮਦਦ ਨਹੀਂ ਕਰਨੀ ਤੇ ਅਸੀਂ ਕਿਸ ਦੇ ਆਸਰੇ ਤੇ ਰਹਾਂਗੇ।
ਸਦਾ ਆਸਰਾ ਵੱਡੋ ਹਮਾਰੇ,
ਇਸ ਕਰਕੇ ਸਦਾ ਵਾਸਤੇ ਤੁਸੀਂ ਸਾਡਾ ਆਸਰਾ ਜੇ ਤੇ ਇਸ ਵੇਲੇ ਸਾਡੀ ਸਹਾਇਤਾ ਕਰੋ।
ਤੁਮ ਸਮ ਸੂਬੇ ਸੁਖ ਦੀ ਉਧਾਰੇ,
ਆਖਿਆ ਤੇਰੇ ਵਰਗੇ ਸੂਬੇ ਸੁਖ ਦੇਣ ਵਾਲੇ ਹੁੰਦੇ ਛੋਟੇ ਰਾਜਿਆਂ ਨੂੰ, ਇਸ ਕਰਕੇ ਸੂਬੇਦਾਰ ਨੂੰ ਚਿੱਠੀ ਲਿਖੀ, ਇਹ ਸੂਬੇਦਾਰ ਜੀ ਤੁਸੀਂ ਨਾ ਬਾਂਹ ਫੜੋਗੇ ਕੌਣ ਫੜੇਗਾ, ਆ ਅਸੀਂ ਮਾਇਆ ਭੇਜ ਦਿੱਤੀ ਹੈ, ਕਬੂਲ ਕਰੋ ਸਾਡੀ ਮਦਦ ਕਰੋ, ਕੁਝ ਦਿੱਲੀ ਤੋਂ ਫੌਜ ਭੇਜੋ।
ਇਤਿਹਾਦਕ ਲਿਖ ਪੱਠੀ ਪਰਣਾ ਬਣਾਏ,
ਇਤਿਹਾਦਕ ਸਾਧ ਸੰਗਤ ਦੀ ਚਿੱਠੀ ਵਿੱਚ ਕੁਝ ਗੱਲਾਂ ਭੀਮ ਚੰਦ ਨੇ ਲਿਖ ਕੇ ਭੇਜੀਆਂ ਹਨ ਦਿੱਲੀ ਨੂੰ।
1,00,000 ਰਜਤਪਣ ਜਮਾ ਕਰਾਏ,
1,00,000 ਰੁਪਇਆ ਜਮਾ ਕਰਵਾ ਦਿੱਤਾ ਸੂਬੇਦਾਰ ਕੋਲ ਜੀ।
ਬੈਠ ਸਬਣ ਮੈਂ ਭਣੇ ਪ੍ਰਸੰਗ,
ਕਹਿੰਦੇ ਸਾਰਿਆਂ ਵਿੱਚ ਬੈਠ ਕੇ ਹੁਣ ਭੀਮ ਚੰਦ ਬੜਾ ਖੁਸ਼ ਹੋ ਕੇ ਬਾਕੀ ਪਹਾੜੀ ਰਾਜਿਆਂ ਨੂੰ ਏਦਾਂ ਕਹਿੰਦਾ ਹੈ।
ਆਵੇ ਸਾਹੂ ਸੈਨ ਜੰਗ,
ਕਹਿਣ ਲੱਗਾ ਹੁਣ ਜੰਗ ਕਰਨ ਵਾਸਤੇ ਦਿੱਲੀ ਤੋਂ ਫੌਜ ਆਵੇਗੀ ਬਾਦਸ਼ਾਹ ਦੀ, ਦੇਖੋ ਕਿਵੇਂ ਦਸਵੇਂ ਪਾਤਸ਼ਾਹ ਜੀ ਨੂੰ ਆਣ ਕੇ ਗ੍ਰਿਫਤਾਰ ਕਰਦੇ ਹਨ। ਉਹ
ਲੜ ਰਹੇ ਗੁਰੂ ਕੋ ਦੇਨ ਕਾਸਤੇ,
ਕਹਿੰਦੇ ਗੁਰੂ ਨਾਲ ਲੜਕੇ ਤੇ ਦਿੱਲੀ ਦੀ ਫੌਜ ਕੱਢ ਦੇਵੇਗੀ ਮਹਾਰਾਜ ਨੂੰ ਆਨੰਦਪੁਰ ਸਾਹਿਬ ਵਿੱਚੋਂ।
ਬੈਠੇ ਪਿਖ ਲਿਖੋ ਲਿਹੋ ਪਤੰਗ ਤਮਾਸੇ,
ਕਹਿਣ ਲੱਗਾ ਤੁਸੀਂ ਸਾਰੇ ਪਹਾੜੀ ਰਾਜੇ ਬੈਠੇ ਤਮਾਸ਼ਾ ਦੇਖਿਓ, ਮੈਂ ਸਾਰਾ ਪ੍ਰਬੰਧ ਕਰ ਦਿੱਤਾ ਮਹਾਰਾਜ ਜੀ ਦੇ ਆਨੰਦਪੁਰ ਚੋਂ ਨਿਕਲਣ ਦਾ।
ਇਹਨੋ ਦਰਬ ਸਫਲ ਹੀ ਜਾਣੋ,
ਇਹ ਜਿਹੜਾ 1,00,000 ਰੁਪਇਆ ਆਪਾਂ ਭੇਜਿਆ ਸੂਬੇਦਾਰ ਵੱਲੇ ਦਿੱਲੀ ਨੂੰ, ਇਹਨੂੰ ਸਫਲਾ ਹੀ ਜਾਣੋ, ਇਹਦੇ ਕਰਕੇ ਆਪਣਾ ਸਾਰਾ ਕਾਰਜ ਸਫਲਾ ਹੋ ਜਾਣਾ, ਕਿਉਂਕਿ ਮਹਾਰਾਜ ਚਲੇ ਜਾਣਗੇ ਇੱਥੋਂ।
ਨਿਤ ਕੋ ਜੰਗ ਮਿਟ ਹੈ ਇਸ ਠਾਨੋ,
ਇਹ ਜਿਹੜਾ ਆਪਾਂ ਨੂੰ ਜੰਗ ਕਰਨਾ ਪੈਂਦਾ ਮਹਾਰਾਜ ਦੇ ਨਾਲ, ਇਹ ਮਿਟੀ ਜਾਵੇਗਾ ਸਾਰਾ। ਮਹਾਰਾਜ ਨੂੰ ਬਹੁਤ ਵੱਡਾ ਦੁਸ਼ਮਣ ਮੰਨਦੇ ਸਾਧ ਸੰਗਤ ਜੀ ਪਹਾੜੀ ਰਾਜੇ ਆਪਣਾ, ਤੇ ਕਹਿੰਦੇ ਸਾਡਾ ਦੁਸ਼ਮਣ ਟਲ ਜਾਵੇਗਾ, 1,00,000 ਰੁਪਇਆ ਦੀ ਕੀ ਗੱਲ ਹੈ।
ਇਮਕ ਹੈ ਨਿਜ ਮੈਂ ਹਰਖੇ ਉਪਾਵੈ,
ਏਦਾਂ ਕਹਿ ਕੇ ਤੇ ਬੜੇ ਪਹਾੜੀ ਰਾਜੇ ਖੁਸ਼ ਹਨ ਕਿ ਹੁਣ ਦਿੱਲੀ ਤੋਂ ਸਾਡੀ ਮਦਦ ਹੋ ਜਾਵੇਗੀ।
ਕਰੇ ਪ੍ਰਤੀਖਾਨਾ ਦਲ ਕਬਿਆਵੈ,
ਉਡੀਕ ਕਰਦੇ ਨੇ ਕਿਹੜੇ ਵੇਲੇ ਦਿੱਲੀ ਤੋਂ ਫੌਜ ਚੜ ਕੇ ਆ ਜਾਵੇ,
ਦਿੱਲੀ ਮੈਂ ਪਹੁੰਚੂ ਧਨ ਜਾਏ।
ਕਹਿੰਦੇ ਨੇ ਏਦਾਂ ਸਾਧ ਸੰਗਤ ਜੀ ਜਦੋਂ ਦਿੱਲੀ ਇਹਦਾ ਧਨ ਪਹੁੰਚ ਗਿਆ, ਚਿੱਠੀ ਪਹੁੰਚ ਗਈ ਭੀਮ ਚੰਦ ਦੀ ਸੂਬੇਦਾਰ ਕੋਲੇ,
ਸੂਬੇ ਪਾਸ ਦਿਓ ਸਮਦਾਏ।
ਸੂਬੇਦਾਰ ਨੇ ਸਾਧ ਸੰਗਤ ਜੀ ਸਾਰੇ ਜਿਹੜੇ ਹੋਰ ਆਪਣੇ ਉਸ ਵੇਲੇ ਸਲਾਹਕਾਰ ਸਨ ਉਹ ਇਕੱਠੇ ਕੀਤੇ ਹਨ।
ਕਰ ਲਾਲਚ ਤਿੰਨ ਸਗਰੋ ਲੀਨਾ,
ਉਹ ਲਾਲਚ ਕਰਕੇ 1,00,000 ਰੁਪਈਏ ਦਾ ਸੂਬੇਦਾਰ ਨੇ ਸਾਧ ਸੰਗਤ ਜੀ ਇਹਨਾਂ ਦੀ ਮਦਦ ਕਰਨ ਦਾ ਫੈਸਲਾ ਕਰ ਲਿਆ ਪਹਾੜੀ ਰਾਜਿਆਂ ਦੀ।
ਸੈਨਾ ਪਠਨ ਮਨੋਰਥ ਕੀਨਾ,
ਉਸੇ ਵੇਲੇ ਉਹਨੇ ਮਨੋਰਥ ਆਪਣਾ ਕਰ ਲਿਆ ਵੀ ਮੈਂ ਸੈਨਾ ਭੇਜ ਦੇਣੀ ਜਿਹੜੀ ਮਹਾਰਾਜ ਨੂੰ ਆਨੰਦਪੁਰ ਚੋਂ ਕੱਢੇਗੀ ਜਾ ਕੇ।
ਦੀਨਾ ਬੇਗ ਮੁਗਲ ਹੰਕਾਰੀ,
ਉਸ ਵੇਲੇ ਸਾਧ ਸੰਗਤ ਜੀ ਇੱਕ ਬਹੁਤ ਹੰਕਾਰੀ ਤੇ ਬਹੁਤ ਵੱਡਾ ਸੂਰਮਾ ਮੰਨਿਆ ਹੋਇਆ ਦੀਨਾ ਬੇਗ ਉਹਨੂੰ ਸੱਦਿਆ ਇਹਨੇ ਸੂਬੇਦਾਰ ਨੇ।
ਹਨ ਸਭ ਜਿਸ ਕੋ 5,000,
ਜਿਹੜਾ ਸਾਧ ਸੰਗਤ ਜੀ 5,000 ਦਾ ਮਨਸਬ ਸੀ ਭਾਵ 5,000 ਫੌਜ ਸੀ ਇਹਦੇ ਕੋਲੇ ਦੀਨਾ ਬੇਗ ਦੇ ਕੋਲੇ ਤੇ ਬੜਾ ਵੱਡਾ ਸੂਰਮਾ ਸੀ ਆਪਣੇ ਆਪ ਵਿੱਚ ਇਹ।
ਬੁਲਾਈ ਕੀ ਨ ਸਨਮਾਨਾ,
ਉਹਨੂੰ ਸਭਾ ਵਿੱਚ ਸੱਦ ਕੇ ਸਾਧ ਸੰਗਤ ਜੀ ਬੜਾ ਸਨਮਾਨ ਕੀਤਾ ਦੀਨਾ ਬੇਗ ਦਾ।
ਅਸਤਰ ਬਸਤਰ ਦੇ ਕਾਜ ਵਖਾਨਾ,
ਉਹਨੂੰ ਸੋਹਣੇ ਸ਼ਸਤਰ ਬਸਤਰ ਦਿੱਤੇ ਹਨ।
ਕਹਲੂਰ ਕੀ ਦੂਣ ਸੁਧਾਰੋ,
ਤੇ ਉਹਨੂੰ ਆਖਿਆ ਕਹਲੂਰ ਕੀ ਦੂਣ ਸੁਧਾਰੋ। ਕਹਲੂਰੀਆ ਸੀ ਭੀਮ ਚੰਦ, ਆਖਿਆ ਵੀ ਉੱਥੇ ਭੀਮ ਚੰਦ ਦੀ ਜਿਹੜੀ ਰਾਜਧਾਨੀ ਹੈ ਨਾ ਕਹਲੂਰ, ਤੂੰ ਆਪਣੀ ਫੌਜ ਲੈ ਕੇ ਉੱਥੇ ਪਹੁੰਚ।
ਰਾਜਨ ਕੋ ਕਾਜ ਸੁਧਾਰੋ,
ਉੱਥੇ ਜਿਹੜੇ ਪਹਾੜੀ ਰਾਜੇ ਉਹਨਾਂ ਦਾ ਕੁਝ ਕੰਮ ਵਿਗੜਿਆ ਹੋਇਆ ਅੜਿਆ ਹੋਇਆ ਕੰਮ ਜਾ ਕੇ ਕਰ, ਤੂੰ ਦੀਨਾ ਬੇਗ ਨੂੰ ਆਖਿਆ ਹੈ।
ਖੁਸ਼ ਕਸੈਨ ਸ੍ਰੀ ਗੁਰੂ ਹਜੂਰ,
ਕਹਿਣ ਲੱਗਾ ਉੱਥੇ ਦਸਵੇਂ ਪਾਤਸ਼ਾਹ ਜੀ ਦੇ ਕੋਲ ਥੋੜੀ ਕੁ ਸੈਨਾ ਹੈ,
ਪਾਏ ਰੱਖੇ ਉਹ ਤਿਸ ਦੇਸ਼ ਫਤੂਰ,
ਤੇ ਐਵੇਂ ਥੋੜੀ ਜਿਹੀ ਸੈਨਾ ਨਾਲ ਦਸਵੇਂ ਪਾਤਸ਼ਾਹ ਜੀ ਨੇ ਫਤੂਰ ਚੁੱਕਿਆ ਹੋਇਆ ਪਹਾੜੀ ਰਾਜਿਆਂ ਦੇ ਇਲਾਕੇ ਵਿੱਚ, ਉਹ ਜਾ ਕੇ ਬੰਦ ਕਰੋ, ਪਹਾੜੀ ਰਾਜਿਆਂ ਦਾ ਕਾਰਜ ਸੁਧਾਰੋ, ਉਹਨਾਂ ਦੀ ਮਦਦ ਕਰੋ ਜਾ ਕੇ।
ਹਜ਼ਰਤ ਕੋ ਆਇਓ ਪਰਵਾਨਾ,
ਉਹਨੇ ਜਦੋਂ ਔਰੰਗਜ਼ੇਬ ਵੱਲੋਂ ਵੀ ਸਾਧ ਸੰਗਤ ਜੀ ਜਿਹੜੀ ਚਿੱਠੀ ਆਈ ਸੀ ਉਹਨੇ ਦੀਨਾ ਬੇਗ ਨੂੰ ਵਿਖਾਲ ਦਿੱਤੀ। ਦਿੱਲੀ ਦੇ ਸੂਬੇਦਾਰ ਨੇ ਆਖਿਆ ਵੀ ਆਹ ਦੇਖੋ ਹਜ਼ਰਤ ਵੱਲੋਂ ਆਗਿਆ ਮਿਲ ਗਈ ਹੈ, ਮੈਂ ਤੈਨੂੰ ਹੁਕਮ ਕਰਦਾ ਤੂੰ 5,000 ਆਪਣੀ ਫੌਜ ਲੈ ਕੇ ਆਨੰਦਪੁਰ ਨੂੰ ਜਾ।
ਕਰੋ ਪ੍ਰਾਤ ਕੋ ਤੈ ਪ੍ਰਸਥਾਨਾ,
ਤੇ ਕੱਲ ਸਵੇਰੇ ਹੀ ਤੂੰ ਇੱਥੋਂ ਚਾਲੇ ਪਾ ਦੇਣੇ ਹਨ।
ਦੂਸਰ ਪੈਂਡੇ ਖਾਂ ਉਮਰਾਏ,
ਇੱਦਾਂ ਕਹਿ ਕੇ ਤੇ ਦੂਜਾ ਸੂਬੇਦਾਰ ਦੂਜਾ ਸੈਨਾਪਤੀ ਪੈਂਡੇ ਖਾਂ ਸੀ ਉਹਦਾ ਨਾਂ, ਸਾਧ ਸੰਗਤ ਜੀ ਉਹ ਬੁਲਾ ਲਿਆ ਇਹਨੇ।
ਇਸ ਕੋ ਤੇ ਮਹੀ ਨਿਕਟ ਬੁਲਾਏ,
ਉਸੇ ਤਰ੍ਹਾਂ ਸਾਧ ਸੰਗਤ ਜੀ ਉਹਨੂੰ ਕੋਲ ਸੱਦ ਕੇ ਇਹਨੇ ਆਖਿਆ ਹੈ।
ਇਹ ਸਮੇ ਵੀ 5,000,
ਇਹ ਵੀ 5,000 ਹੀ ਸਾਧ ਸੰਗਤ ਜੀ ਸੈਨਾਪਤੀ, ਇਹਦੇ ਕੋਲ ਵੀ 5,000 ਫੌਜ ਸੀ ਤੇ 5,000 ਫੌਜ ਦਾ ਮਾਲਕ ਸੀ ਇਹ ਪੈਂਡੇ ਖਾਂ ਵੀ।
ਸਾਧਰ ਚੜਵੇ ਤੇ ਉਚਾਰੇ,
ਇਹਨੂੰ ਵੀ ਆਖਿਆ ਵੀ ਕੱਲ ਨੂੰ ਤੂੰ ਵੀ ਤਿਆਰੀ ਕਰ ਲੈ, ਤੂੰ ਦੀਨਾ ਬੇਗ ਦੇ ਨਾਲ ਜਾਣਾ ਹੈ ਆਪਣਾ 5,000 ਬੰਦਾ ਲੈ ਕੇ।
ਸਾਹੂ ਤਰਫ ਤੇ ਬਖਸ਼ਿਸ਼ ਕਰੇ,
ਫਿਰ ਬਾਦਸ਼ਾਹ ਵੱਲੋਂ ਦੋਵਾਂ ਦੇ ਉੱਤੇ ਬੜੀ ਬਖਸ਼ਿਸ਼ ਕੀਤੀ, ਬੜੀਆਂ ਸਾਧ ਸੰਗਤ ਜੀ ਉਹਨਾਂ ਨੂੰ ਖਿਲਤਾਂ ਦਿੱਤੀਆਂ ਹਨ ਚੱਲਣ ਲੱਗਿਆਂ।
ਦੋਨੋਂ ਤਿਆਰ ਭਏ ਵਿਦ ਖਰੀ,
ਇੱਦਾਂ ਸਾਧ ਸੰਗਤ ਜੀ ਦੀਨਾ ਬੇਗ ਤੇ ਪੈਂਡੇ ਖਾਂ ਦੋਵੇਂ ਜਾਣੇ, ਤੇ ਇੱਕ ਪੈਂਡੇ ਖਾਂ ਛੇਵੇਂ ਪਾਤਸ਼ਾਹ ਜੀ ਦੇ ਵੇਲੇ ਸੀ ਉਹ ਹੋਰ ਸੀ, ਇਹ ਪੈਂਡੇ ਖਾਂ ਹੀ ਹੈ ਇਹਦਾ ਸੈਨਾਪਤੀ ਦਾ ਨਾਂ। ਇਹ 5,000 ਪੈਂਡੇ ਖਾਂ ਨੇ ਲੈ ਲਿਆ ਤੇ 5,000 ਆਪਣੀ ਫੌਜ ਉਹਨੇ ਦੀਨਾ ਬੇਗ ਨੇ ਲੈ ਲਈ, ਦੋਨਾਂ ਨੇ ਤਿਆਰੀ ਕਰ ਲਈ ਦਿੱਲੀ ਤੋਂ।
ਗੋਲਕਾਂ ਬਹੁ ਬਰੂਦ ਵਰਤਾਈ,
ਬਹੁਤ ਸਾਰੀਆਂ ਗੋਲੀਆਂ ਤੇ ਬਰੂਦ ਵਰਤਾ ਦਿੱਤਾ ਆਪਣੀ ਸੈਨਾ ਵਿੱਚ।
10,000 ਫੌਜ ਸਜਾਈ,
ਇੱਦਾਂ 10,000 ਫੌਜ ਤਿਆਰ ਹੋ ਗਈ ਦਿੱਲੀ ਤੋਂ ਚੱਲਣ ਵਾਸਤੇ।
ਹਰਿਓ ਕੂਚ ਦਿੱਲੀ ਪੁਰਸ਼ੋਰਾ,
ਕਹਿੰਦੇ ਨੇ ਅਗਲੇ ਦਿਨ ਇਹਨਾਂ ਨੇ ਦਿੱਲੀ ਤੋਂ ਕੂਚ ਕਰ ਦਿੱਤਾ, ਦਿੱਲੀ ਛੱਡ ਦਿੱਤੀ ਹੈ।
ਭਾਗ ਕਹਿਲੂਰ ਦੂਣ ਕੀ ਓਰਾ,
ਇਹ ਕਹਿਲੂਰ ਰਾਜਧਾਨੀ ਸੀ ਜਿਹੜੀ ਭੀਮ ਚੰਦ ਦੀ, ਉਸ ਪਾਸੇ ਨੂੰ ਤੁਰ ਪਏ ਹਨ।
ਦੁੰਦ ਬਾਜਦ ਚਲੇ ਅਗਾਰੀ,
ਕਹਿੰਦੇ ਅੱਗੇ ਅੱਗੇ ਫੌਜ ਦੇ ਬੜੇ ਨਗਾਰੇ ਵੱਜਦੇ ਆਉਂਦੇ ਹਨ।
ਛੋਟੇ ਨਿਸਾਨਣ ਫਰਵੀ ਭਾਰੀ,
ਤੇ ਕਈ ਤਰ੍ਹਾਂ ਦੇ ਫਰਲੇ ਝੂਲਦੇ ਆਉਂਦੇ ਹਨ ਫੌਜ ਦੇ ਅਗਲੇ ਬੰਨੇ ਜੀ।
ਮਰਾਬ ਵੀਰ ਹੰਕਾਰੀ,
ਬਹੁਤ ਜ਼ਿਆਦਾ ਸੂਰਮੇ ਹੰਕਾਰ ਨਾਲ ਚੱਲੇ ਨੇ ਵੀ ਦਸਵੇਂ ਪਾਤਸ਼ਾਹ ਜੀ ਨੂੰ ਜਿੱਤ ਕੇ ਆਉਣਾ ਹੈ।
ਵਿਦਿਆਦਕ ਖਤੰਗ ਪ੍ਰਹਾਰੀ,
ਬੜੇ ਤਗੜੇ ਸਾਧ ਸੰਗਤ ਜੀ ਵਿਦਿਆ ਵਿੱਚ ਮੰਨੇ ਸਨ, ਤੀਰ ਚਲਾਉਣ ਦੇ ਤੇ ਤਾਰ ਸੋ ਤਲਵਾਰ ਵਾਹੁਣ ਦੇ ਬੜੇ ਮਾਹਰ ਸਨ ਇਹ।
ਸਨੇ ਸਨੇ ਪਾਵਤ ਮਗ ਡੇਰੇ,
ਹੌਲੀ ਹੌਲੀ ਸਾਧ ਸੰਗਤ ਜੀ ਡੇਰਾ ਕਰਦੇ ਕਰਦੇ ਦਿੱਲੀ ਤੋਂ ਤੁਰੇ ਆ ਰਹੇ ਹਨ।
ਪਾਵਤ ਭਈ ਅਨੰਦਪੁਰ ਨੇਰੇ,
ਇੱਦਾਂ ਚੱਲਦੇ ਚੱਲਦੇ ਅਨੰਦਪੁਰ ਸਾਹਿਬ ਦੇ ਨੇੜੇ ਆ ਗਏ ਹਨ।
ਹੁਣ ਕੋ ਰਾਜ ਹੈ ਕਰ ਤਿਆਰ,
ਕਹਿੰਦੇ ਸਾਧ ਸੰਗਤ ਜੀ ਜਦੋਂ ਇਹ ਪਤਾ ਲੱਗਾ ਪਹਾੜੀ ਰਾਜਿਆਂ ਨੂੰ ਤੇ ਇਹਨਾਂ ਨੇ ਵੀ ਤਿਆਰੀ ਕਰ ਲਈ ਇਧਰੋਂ ਸਾਰਿਆਂ ਨੇ।
ਲੈ ਕਰ ਸੈਨਾ ਹੈ ਅਸਵਾਰ,
ਆਪਣੀ ਸੈਨਾ ਲਾਇਆ ਕੇ ਭੀਮ ਚੰਦ ਤੇ ਹੋਰ ਪਹਾੜੀ ਰਾਜੇ ਤਿਆਰ ਹੋ ਗਏ ਹਨ।
ਖੇਤਕ ਮਜਲਗਾਰੀ ਜਾਏ,
ਕਹਿੰਦੇ ਅੱਗਿਓਂ ਜਾ ਕੇ ਮਿਲਣ ਵਾਸਤੇ ਦੀਨਾ ਬੇਗ ਨੂੰ ਤੇ ਪੈਂਡੇ ਖਾਂ ਨੂੰ ਪਹਾੜੀ ਰਾਜੇ ਆਪਣੀ ਸੈਨਾ ਲੈ ਕੇ ਤੇ ਅਗਲੇ ਬੰਨੇ ਚਲੇ ਗਏ ਉਹਨਾਂ ਨੂੰ ਜੀ ਆਇਆ ਕਹਿਣ ਵਾਸਤੇ।
ਤੁਰਕਣ ਸੰਗ ਮਿਲੀ ਹਰਖਾਏ,
ਇੱਦਾਂ ਜਾ ਕੇ ਤੁਰਕਾਂ ਨੂੰ ਇਹਨਾਂ ਦੋਵਾਂ ਨੂੰ ਮਿਲੇ ਸਾਧ ਸੰਗਤ ਜੀ, ਬੜੇ ਖੁਸ਼ ਹੋਏ ਆਪੂ ਵਿੱਚ ਦੀ ਮਿਲ ਕੇ, ਇਹ ਜਿਹੜੇ ਦੋਵੇਂ ਸੈਨਾਪਤੀ ਤੇ ਭੀਮ ਚੰਦ ਤੇ ਦੂਜੇ ਰਾਜੇ ਸਨ।
ਭੀਮ ਚੰਦ ਕਹਿਲੂਰੀ ਰਾਏ,
ਕਹਿੰਦੇ ਇੱਕ ਤਾਂ ਭੀਮ ਚੰਦ ਸੀ ਪਹਾੜੀ ਰਾਜਾ,
ਵੀਰ ਸਿੰਘ ਜਸਪਾਲ ਮਿਲਾਏ,
ਦੂਜਾ ਸਾਧ ਸਿੰਘ ਜੀ ਵੀਰ ਸਿੰਘ ਸੀ ਜਸਪਾਲੀਆ ਜੋ
ਮਦਨ ਪਾਲ ਸਿਰ ਮੋਰੀ ਗਏ।
ਇੱਕ ਰਾਜੇ ਦਾ ਨਾਮ ਮਦਨ ਪਾਲ ਹੈ ਜਿਹੜਾ ਇਹਨਾਂ ਦੇ ਨਾਲ ਰਲਿਆ ਹੈ ਜੀ।
ਦੇਵੋ ਭੇਟ ਮੇਲ ਤਬ ਕੀਓ,
ਇਹ ਤਾਂ ਬਹੁਤ ਸਾਰੀ ਭੇਟਾ ਇਹਨਾਂ ਨੇ ਹੋਰ ਦਿੱਤੀ ਉਹਨਾਂ ਦੋਨਾਂ ਸੈਨਾਪਤੀਆਂ ਨੂੰ, ਪੈਂਡੇ ਖਾਂ ਤੇ ਦੀਨੇ ਬੇਗ ਨੂੰ ਜਾ ਕੇ ਮਿਲ ਗਏ ਪਹਾੜੀ ਉਹਨਾਂ ਦੇ ਨਾਲ।
ਗੁਰ ਕੀ ਬਾਤ ਸਗਲ ਸਮਝ ਆਈ,
ਚੰਗੀ ਤਰ੍ਹਾਂ ਗੁਰੂ ਸਾਹਿਬ ਜੀ ਦੀ ਬਾਬਤ ਸਮਝਾ ਦਿੱਤਾ ਭੀਮ ਚੰਦ ਨੇ ਉਹਨਾਂ ਦੋਨਾਂ ਨੂੰ।
ਇਸ ਪ੍ਰਕਾਰ ਇਹ ਧੂਮ ਉਠਾਈ,
ਤੋ ਇਸ ਪ੍ਰਕਾਰ ਸਾਧ ਸੰਗਤ ਜੀ ਕਹਿਣ ਲੱਗਾ ਵੀ ਦਸਵੇਂ ਪਾਤਸ਼ਾਹ ਜੀ ਨੇ ਤੇ ਬਹੁਤ ਧੂਮ ਉਠਾਈ ਹੋਈ ਹੈ ਸਾਡੇ ਇਲਾਕੇ ਵਿੱਚ।
ਚਾਕਰ ਨਰ ਵੀਰ ਨਾ ਕੋਈ,
ਤੇ ਭੀਮ ਚੰਦ ਕਹਿਣ ਲੱਗਾ ਕੋਈ ਬਹੁਤ ਜ਼ਿਆਦਾ ਸੂਰਮੇ ਨਹੀਂ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਕੋਲ, ਨਾ ਕੋਈ ਪੱਕੀ ਫੌਜ ਉਹਨਾਂ ਦੀ ਨੌਕਰੀ ਕਰਨ ਵਾਲੀ ਹੈ।
ਕਹਿੰਦੇ
ਐਵੇਂ ਇਧਰੋਂ ਉਧਰੋਂ ਇਕੱਠੇ ਕਰ ਲਏ ਨੇ ਕੁਝ ਕੁ ਬੰਦੇ ਤੇ ਉਹਨਾਂ ਨਾਲ ਹੀ ਦਸਵੇਂ ਪਾਤਸ਼ਾਹ ਜੀ ਫਤੂਰ ਚੁੱਕੀ ਜਾਂਦੇ ਹਨ।
ਲੜ ਕਰ ਪੁਰੇ ਆਨੰਦਪੁਰ ਸ਼ਰਵਾਵ,
ਕਹਿੰਦੇ ਤੁਸੀਂ ਉਹਨਾਂ ਨਾਲ ਜੰਗ ਕਰਕੇ ਤੇ ਆਨੰਦਪੁਰ ਖਾਲੀ ਕਰਵਾਉਣਾ ਹੈ।
ਰਹਿ ਤਾਂ ਆਪਣੀ ਆਣ ਮਨਾਵੋ,
ਤੇ ਜੇ ਆਨੰਦਪੁਰ ਵਿੱਚ ਰਹਿਣਾ ਵੀ ਹੈ ਦਸਵੇਂ ਪਾਤਸ਼ਾਹ ਨੇ ਤੇ ਫਿਰ ਈਨ ਮੰਨ ਕੇ ਸਾਡੀ ਤਾਂ ਰਹਿਣਗੇ।
ਪਰ ਜੋ ਨਾ ਫਤੂਰ ਇਤ ਪਾਵੇ,
ਉਹਨਾਂ ਨੂੰ ਵਰਜ ਦੇਣਾ ਜੇ ਕਹਿਣਗੇ ਮਹਾਰਾਜ ਵੀ ਅਸੀਂ ਆਨੰਦਪੁਰ ਆਪਣਾ ਖਰੀਦਿਆ ਹੋਇਆ ਧਰਤੀ ਤੇ ਵਸਾਇਆ ਨਹੀਂ ਜਾਣਾ, ਤੇ ਉਹਨਾਂ ਨੂੰ ਕਹਿਣਾ ਫਿਰ ਅਗਾਂਹ ਵਾਸਤੇ ਤੁਹਾਨੂੰ ਵਰਜ ਦੇਣਾ, ਤੁਸੀਂ ਆਨੰਦਪੁਰ ਚੋਂ ਬਾਹਰ ਨਹੀਂ ਨਿਕਲ ਸਕਦੇ।
ਹਮ ਪਰ ਆਪਣੋ ਦਲ ਨਾ ਚੜਾਵੇ,
ਤੇ ਪਹਾੜੀ ਰਾਜਿਆਂ ਉੱਤੇ ਕਦੀ ਦਲ ਆਪਣਾ ਚੜਾਓਗੇ ਨਾ ਤੁਸੀਂ।
ਖੇਤੀ ਕਾ ਨੁਕਸਾਨ ਨਾ ਕਰੇ,
ਕਦੀ ਸਾਡੀਆਂ ਖੇਤੀਆਂ ਦਾ ਸਾਡੇ ਪਿੰਡਾਂ ਦਾ ਨੁਕਸਾਨ ਨਹੀਂ ਕਰੋਗੇ।
ਆਪਣੇ ਨਗਰ ਵਾਸ ਕੋ ਧਰੇ,
ਸਿਰਫ ਆਪਣੇ ਨਗਰ ਆਪਣੀ ਧਰਤੀ ਆਨੰਦਪੁਰ ਦੇ ਅੰਦਰ ਅੰਦਰ ਹੀ ਰਹੋਗੇ ਜੇ ਰਹਿਣਾ ਹੈ ਤਾਂ।
ਇਤਿਹਾਸਕ ਸਮਝਾਵਤ ਲਿਆਏ,
ਇਤਿਹਾਸਕ ਸਮਝਾ ਕੇ ਭੀਮ ਚੰਦ ਨੇ ਉਹਨਾਂ ਦੋਨਾਂ ਹੀ ਸੈਨਾਪਤੀਆਂ ਨੂੰ, ਦੀਨਾ ਬੇਗ ਨੂੰ ਤੇ ਪੈਂਡੇ ਖਾਂ ਨੂੰ ਲੈ ਆਂਦਾ ਹੈ ਜੀ।
ਰੋਪੜ ਦੀ ਚੜ੍ਹੇ ਆਗੂ ਧਾਏ,
ਕਹਿੰਦੇ ਏਦਾਂ ਰੋਪੜ ਤੋਂ ਜਦੋਂ ਅੱਗੇ ਆਏ ਹਨ ਤਾਂ
ਕੀਰਤਪੁਰ ਕੋ ਲੰਘਿਓ, ਫੇਰ
ਜਦੋਂ ਕੀਰਤਪੁਰ ਲੰਘ ਆਈ ਹੈ ਸਾਰੀ ਫੌਜ ਪਹਾੜੀ ਰਾਜਿਆਂ ਦੀ ਤੇ 10,000 ਫੌਜ ਜਿਹੜੀ ਦਿੱਲੀ ਤੋਂ ਆਈ ਸੀ,
ਆਣੇ ਆਨੰਦਪੁਰ ਹੋਏ ਹੋ ਨੇਰ,
ਕਹਿੰਦੇ ਜਦੋਂ ਆਨੰਦਪੁਰ ਸਾਹਿਬ ਦੇ ਨੇੜੇ ਆ ਗਈ ਸਾਰੀ ਫੌਜ ਤਾਂ
ਦੋਹਰਾ ਲੰਘੇ ਕੀਰਤਪੁਰੀ ਤੇ ਧੁੰਦ ਬ੍ਰਿੰਦ ਬਜਾਏ।
ਇਸ ਵੇਲੇ ਸਾਰੀ ਫੌਜ ਸਾਧ ਸੰਗਤ ਜੀ ਕੀਰਤਪੁਰ ਤੋਂ ਅੱਗੇ ਹੋਈ ਤੇ ਬੜੀਆਂ ਚੋਟਾਂ ਇਹਨਾਂ ਨੇ ਨਗਾਰਿਆਂ ਤੇ ਮਾਰੀਆਂ, ਪਤਾ ਲੱਗ ਜਾਵੇ ਕਿ ਫੌਜ ਚੜ ਕੇ ਆ ਗਈ ਹੈ।
ਪਹੁੰਚੀ ਖਬਰ ਆਨੰਦਪੁਰ ਜੰਮੂ ਤੁਰਕ ਕੀ ਆਏ,
ਇੱਧਰ ਖਬਰ ਕਲਗੀਧਰ ਪਾਤਸ਼ਾਹ ਜੀ ਦੇ ਕੋਲੇ ਆਨੰਦਪੁਰ ਵੀ ਪਹੁੰਚ ਗਈ। ਮਹਾਰਾਜ ਫੌਜ ਤਾਂ ਚੜ ਕੇ ਆ ਗਈ, ਕੀਰਤਪੁਰ ਵੀ ਲੰਘ ਆਈ ਹੈ ਜੀ।
ਸਭ ਸੈਲਪਤੀ ਕਰ ਕੇ ਤੁਕਾਰ,
ਦੱਸਣ ਵਾਲੇ ਸੂਹੇ ਨੇ ਦੱਸਿਆ ਮਹਾਰਾਜ ਸਾਰੇ ਪਹਾੜੀ ਰਾਜੇ ਬੇਈਮਾਨ ਹੋ ਗਏ ਤੇ ਇਹ ਸਾਰੀ ਤਿਆਰੀ ਕਰਕੇ।
ਬਹੁਤ ਦਿਓ ਦਰਬ ਦਿੱਲੀ ਮਜ਼ਾਰ,
ਬਹੁਤ ਸਾਰਾ ਪੈਸਾ ਦਿੱਲੀ ਨੂੰ ਭੇਜ ਕੇ ਇਹਨਾਂ ਨੇ ਦਿੱਲੀ ਤੋਂ ਫੌਜ ਮੰਗਾਈ ਹੈ।
ਆਨੇ ਚੜੀ ਹੈ 10,000,
ਮਹਾਰਾਜ 10,000 ਫੌਜ ਦਿੱਲੀ ਤੋਂ ਚੜ ਕੇ ਆਈ ਹੈ ਜੀ।
ਮਰਾਏ ਦੋਇਤ ਕਰਨ ਰਾਰ,
ਇਸ ਤਰ੍ਹਾਂ ਉੱਥੋਂ ਦੋ ਵੱਡੇ ਬਹੁਤ ਮੰਨੇ ਹੋਏ ਸੈਨਾਪਤੀ ਸੂਰਮੇ ਆਏ ਹਨ।
ਹੁਣ ਗੁਰੂ ਹੁਕਮ ਦੀਨੋ ਚਾਰ,
ਇਹ ਗੱਲ ਸੁਣਦਿਆਂ ਸਾਰੀ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਸੈਨਾ ਨੂੰ, ਸੈਨਾਪਤੀਆਂ ਨੂੰ, ਸਿੰਘਾਂ ਸੂਰਮਿਆਂ ਨੂੰ ਹੁਕਮ ਕੀਤਾ ਹੈ।
ਸਭ ਚੜੀ ਖਾਲਸਾ ਸ਼ਸਤਰ ਧਾਰ,
ਮਹਾਰਾਜ ਨੇ ਆਖਿਆ ਸਾਰਾ ਖਾਲਸਾ ਸ਼ਸਤਰਧਾਰੀ ਤਿਆਰ ਹੋ ਜਾਵੇ ਇਕਦਮ।
ਇਹ ਪ੍ਰਥਮ ਜੰਗ ਤੁਰਕਾਨ ਸੰਗ,
ਸਤਿਗੁਰਾਂ ਨੇ ਆਖਿਆ ਤੁਰਕਾਂ ਨਾਲ ਆਪਣਾ ਇਹ ਪਹਿਲਾ ਜੰਗ ਹੈ।
ਹਰ ਕਰ ਖਤੰਗ ਪੂਰੋ ਨਿਖੰਗ,
ਸਤਿਗੁਰਾਂ ਆਖਿਆ ਤਿੱਖੇ ਤੇ ਖਪਰੇ ਤੀਰਾਂ ਦੇ ਪੱਥੇ ਭਰ ਲਵੋ, ਇੱਕ ਵਾਰੀ ਪਤਾ ਲੱਗ ਜਾਵੇ ਲੜਾਈ ਦੇ ਮੈਦਾਨ ਵਿੱਚ।
ਹਤਕਾਲ ਡਰ ਜੀਨਨ ਤਰੰਗ,
ਉਸੇ ਵੇਲੇ ਸੂਰਮਿਆਂ ਨੇ ਸਾਧ ਸੰਗਤ ਜੀ ਘੋੜਿਆਂ ਉੱਤੇ ਕਾਠੀਆਂ ਕੱਸ ਲਈਆਂ ਹਨ।
ਕੱਸ ਕਮਰ ਲੀਨ ਤੂਰਨ ਤਥੰਗ,
ਕਮਰ ਕੱਸੇ ਕੱਸ ਲਏ ਤੇ ਬੰਦੂਕਾਂ ਫੜ ਲਈਆਂ ਸਾਰਿਆਂ ਨੇ।
ਸੁੰਦ ਬਾਜੂ ਰਣਜੀਤ ਗਾਜ,
ਰਣਜੀਤ ਨਗਾਰੇ ਉੱਤੇ ਚੋਟਾਂ ਪੈ ਗਈਆਂ ਹਨ ਜੀ।
ਸਭ ਹੁਣ ਜਾਣ ਸੰਗਰਾਮ ਕਾਜ,
ਉਸੇ ਵੇਲੇ ਸਾਧ ਸੰਗਤ ਜੀ ਤਿਆਰੀ ਕਰ ਲਈ ਚੰਗਾ ਸੰਗਰਾਮ ਮਚਾਉਣ ਵਾਸਤੇ ਸੂਰਮਿਆਂ ਨੇ।
ਗੁਲਕਾਂ ਬਰੂਦ ਵਰਤਾਏ ਬਰਿੰਦ,
ਇੱਧਰ ਖਾਲਸੇ ਫੌਜ ਵਿੱਚ ਵੀ ਬਹੁਤ ਸਾਰੀਆਂ ਗੋਲੀਆਂ ਤੇ ਬਰੂਦ ਵਰਤਾ ਦਿੱਤਾ ਗਿਆ ਹੈ।
ਤੋੜੇ ਤੁਖਾਏ ਬੀਰਨ ਬੁਲੰਦ,
ਬਹੁਤ ਸਾਰੇ ਸੂਰਮੇ ਨੇ ਤੋੜੇ ਤਿਖਾ ਲਏ ਹਨ ਕਿਉਂਕਿ ਬੰਦੂਕਾਂ ਉਹਨਾਂ ਸਮੇਂ ਚ ਤੋੜੇਦਾਰ ਹੁੰਦੀਆਂ ਸਨ ਜੀ।
ਚੜ ਚੜ ਤੁਰੰਗ ਪਰ ਵਹਿ ਰਿਆਏ,
ਚੜ ਚੜ ਕੇ ਸਿੱਖ ਸੂਰਮੇ ਸਾਧ ਸੰਗਤ ਜੀ ਨਿਕਲੇ ਆਨੰਦਪੁਰ ਤੋਂ ਬਾਹਰ ਹੁਣ ਘੋੜਿਆਂ ਤੇ।
ਜਿੱਤ ਸੁਣੇ ਤੁਰਕ ਤਿਤ ਸਮੁਖ ਜਾਏ,
ਜਿਹੜੇ ਪਾਸੇ ਤੁਰਕਾਂ ਦੀ ਫੌਜ ਸੀ ਉਸ ਪਾਸੇ ਨੂੰ ਖਾਲਸਾ ਇਧਰੋਂ ਤੁਰ ਪਿਆ ਆਨੰਦਪੁਰ ਤੋਂ।
ਕਸ ਕਸ ਤੋਂ ਸੰਘ ਗੁਲਕਾਨ ਮਾਰ,
ਨੇੜੇ ਜਾ ਕੇ ਉਹਨਾਂ ਦੇ ਸਾਧ ਸੰਗਤ ਜੀ ਚੰਗੀ ਗੋਲੀਆਂ ਦੀ ਇੱਕ ਵਾਰ ਵਾਛੜ ਕੀਤੀ ਸਿੰਘਾਂ ਸੂਰਮਿਆਂ ਨੇ।
ਰੁਕੇ ਅੰਤ ਅਗਰ ਰਿਪ ਤਰਾਸ ਧਾਰ,
ਇੰਨਾ ਜ਼ਿਆਦਾ ਜ਼ੋਰ ਦਾ ਹੱਲਾ ਸਾਧ ਸੰਗਤ ਜੀ ਸੂਰਮਿਆਂ ਨੇ ਆਨੰਦਪੁਰ ਤੋਂ ਨਿਕਲ ਕੇ ਕੀਤਾ, ਤੁਰਕ ਤੇ ਸਾਰੀ ਪਹਾੜੀ ਸੈਨਾ ਇੱਕ ਵਾਰੀ ਡਰ ਗਈ ਹੈ।
ਜਬ ਛੁੱਟੀ ਸਲਖ ਤੁਰਕਾਨ ਜਾਣ,
ਉਧਰੋਂ ਸਾਧ ਸੰਗਤ ਜੀ ਫਿਰ ਤੁਰਕਾਂ ਨੇ ਵੀ ਸੰਭਾਲ ਕੇ ਵੇਲਾ ਤੇ ਚੰਗੀਆਂ ਗੋਲੀਆਂ ਚਲਾਈਆਂ ਸਿੱਖਾਂ ਵੱਲ ਨੂੰ।
ਸ਼ਸਤਰਨ ਸੰਭਾਰ ਬਣ ਸਾਵਧਾਨ,
ਦੋਨਾਂ ਪਾਸਿਆਂ ਦੇ ਸੂਰਮੇ ਸ਼ਸਤਰ ਸੰਭਾਲ ਕੇ ਸਾਵਧਾਨ ਹੋ ਗਏ ਹਨ ਜੀ।
ਇੱਕ ਵਾਰ ਪਰੇ ਧੁੰਦਬ ਵਜਾਏ,
ਇਕਦਮ ਦੋਵਾਂ ਪਾਸਿਆਂ ਤੋਂ ਨਗਾਰਿਆਂ ਤੇ ਚੋਟਾਂ ਵੱਜੀਆਂ ਹਨ।
ਮੋਰਨ ਮਨਿੰਦ ਘੋਰਨ ਫੰਦਾਏ,
ਕਹਿੰਦੇ ਨੇ ਹੁਣ ਸਾਧ ਸੰਗਤ ਜੀ ਸੂਰਮੇ ਚਾ ਨਾਲ, ਕਿਉਂਕਿ ਮਹਾਰਾਜ ਦੇ ਬਚਨੇ ਰਣ ਦੇਖ ਸੂਰੇ ਚਿੱਤ ਉਲਾਸ, ਸੂਰਮੇ ਦੇ ਮਨ ਨੂੰ ਚਾ ਚੜ ਜਾਂਦਾ ਜਦੋਂ ਧਰਮ ਯੁੱਧ ਹੋਵੇ, ਕਹਿੰਦੇ ਆਪਣੇ ਘੋੜਿਆਂ ਨੂੰ ਮੋਰਾਂ ਦੀ ਤਰ੍ਹਾਂ ਪਹਿਲਾਂ ਪਾਉਂਦੇ ਜਾਂਦੇ ਹਨ ਸਿੱਖ ਸੂਰਮੇ।
ਕਰ ਹੱਲਾ ਹੂਲ ਕੜਕੀ ਕਮਾਨ,
ਕਹਿੰਦੇ ਚੰਗਾ ਜ਼ੋਰ ਦਾ ਹੱਲਾ ਕਰ ਦਿੱਤਾ ਤੇ ਕਮਾਨਾਂ ਕੜਕੀਆਂ ਹਨ ਜਦੋਂ ਤੀਰ ਨਿਕਲੇ ਖਿੱਚ ਖਿੱਚ ਕੇ।
ਬਹੁ ਐਂਚ ਐਂਚ ਮੁਚਕੰਤ ਬਾਣ,
ਬਹੁਤ ਖਿੱਚ ਖਿੱਚ ਕੇ ਤੀਰ ਮਾਰੇ ਹਨ ਸਾਰਿਆਂ ਨੇ ਜੀ।
ਅਸ ਉਦੇ ਸਿੰਘ ਤੇ ਆਦ ਵੀਰ,
ਕਹਿੰਦੇ ਨੇ ਇਸੇ ਸਾਧ ਸਿੰਘ ਜੀ ਭਾਈ ਉਦੇ ਸਿੰਘ ਵਰਗੇ ਜਿਹੜੇ ਸੂਰਮੇ ਸਨ।
ਰਣ ਭੂਮ ਆਏ ਬਹੁ ਸਿੰਘ ਭੀਰ,
ਬਹੁਤ ਸਾਰੇ ਸਿੰਘ ਸੂਰਮੇ ਲੜਾਈ ਦੇ ਮੈਦਾਨ ਵਿੱਚ ਆ ਗਏ ਹਨ।
ਗਨ ਤੁਪਕ ਚੱਲੀ ਇੱਕ ਬਾਰ ਐਸ,
ਇੱਕ ਦਮ ਕਹਿੰਦੇ ਤੂੰ ਬੰਦੂਕਾਂ ਵਿੱਚੋਂ ਗੋਲੀਆਂ ਏਦਾਂ ਚੱਲੀਆਂ ਹਨ ਜੀ।
ਉੱਚੇ ਅੰਤ ਧਾਨ ਵਿੱਚ ਭਾਠ ਜੈਸ,
ਜਿਵੇਂ ਸਾਧ ਸੰਗਤ ਜੀ ਝੋਨੇ ਦੇ ਦਾਣੇ ਆਪਾਂ ਪਕਾਉਣ ਵਾਸਤੇ ਭੱਠੀ ਵਿੱਚ ਸੁੱਟ ਦਈਏ, ਕਹਿੰਦੇ ਦਾਣੇ ਜਿਵੇਂ ਭੁੱਜਦੇ ਏਦਾਂ ਧੜ ਧੜ ਕਰਕੇ ਹੋਈ ਜਦੋਂ ਗੋਲੀਆਂ ਚੱਲੀਆਂ।
ਬਰਛੇ ਭਰਮਾਏ ਕਰ ਬਾਰ ਬਾਰ,
ਕਹਿੰਦੇ ਸਿੰਘ ਸੂਰਮੇ ਵਾਰ ਵਾਰ ਬਰਛੀਆਂ ਘੁਮਾਉਂਦੇ ਹਨ ਜੀ।
ਸੱਸ ਅੰਗ ਜਥਾ ਬਲਮੀਕ ਮਾਰ,
ਬਲਮੀਕ ਕਹਿੰਦੇ ਸਾਧ ਸੰਗਤ ਜੀ ਸੱਪ ਨੂੰ ਕਹਿੰਦੇ, ਜਿਵੇਂ ਸੱਪ ਖੁੱਡ ਵਿੱਚ ਵੜਦਾ ਏਦਾਂ ਬਰਛੀ ਵੈਰੀਆਂ ਦੇ ਸਰੀਰ ਵਿੱਚ ਵੜਦੀ ਸਿੰਘਾਂ ਦੀ।
ਭੱਟ ਗਿਰਤ ਹਯਨ ਤੇ ਉਬਲ ਕੋਏ,
ਕਹਿੰਦੇ ਉਛੜ ਕੇ ਸੂਰਮੇ ਘੋੜਿਆਂ ਦੇ ਉੱਤੋਂ ਥੱਲੇ ਡਿੱਗਦੇ ਹਨ, ਜਿਨ੍ਹਾਂ ਨੂੰ ਵੱਜਦੀ ਗੋਲੀ, ਕਿਸੇ ਨੂੰ ਤੀਰ, ਕਿਸੇ ਨੂੰ ਬਰਛੀ ਆਣ ਕੇ ਵੱਜਦੀ ਹੈ।
ਗੁਲ ਕਾਨ ਸੰਗ ਫੁੱਟ ਸੀਸ ਜੋਏ,
ਗੋਲੀਆਂ ਦੇ ਨਾਲ ਸਿਰ ਫੁੱਟ ਫੁੱਟ ਕੇ ਉਹ ਜਾ ਕੇ ਪੈਂਦੇ ਹਨ ਜੀ।
ਦਇਆ ਸਿੰਘ ਧਾਇਓ,
ਕਹਿੰਦੇ ਭਾਈ ਦਇਆ ਸਿੰਘ ਜੀ ਆਏ ਇਕਦਮ ਅੱਗੇ।
ਉਦੇ ਸਿੰਘ ਆਇਓ,
ਭਾਈ ਉਦੇ ਸਿੰਘ ਜੀ ਭਾਈ ਦਇਆ ਸਿੰਘ ਦੇ ਨਾਲ ਹੋਏ ਹਨ।
ਇਹਨੇ ਆਦ ਸਿੰਘੰ,
ਇਹਨਾਂ ਵਰਗੇ ਜਿਹੜੇ ਹੋਰ ਸਿੰਘ ਸੂਰਮੇ ਸਨ।
ਮਨੋ ਕੋਪ ਸਿੰਘੰ,
ਕਹਿੰਦੇ ਇੱਕਦਮ ਵੀਰ ਰਸ ਵਿੱਚ ਆ ਗਿਆ ਖਾਲਸਾ।
ਚੱਲੇ ਤੀਰ ਤੀਖੇ,
ਇੱਥੇ ਤੀਰਾਂ ਦਾ ਮੀਂਹ ਚੱਲਿਆ ਹੈ ਜੀ।
ਬਖੀਚੇ ਸਰੀਖੇ,
ਬਨਿਆਰ ਸੱਪਾਂ ਦੀ ਤਰ੍ਹਾਂ ਛੂਕਦੇ ਜਾਂਦੇ ਹਨ।
ਵੱਡੇ ਸੇਲ ਠੇਲੇ,
ਬਹੁਤ ਜ਼ੋਰ ਦਾ ਹੱਲਾ ਹੋਇਆ।
ਕਈ ਰੇਲ ਪਹਿਲੇ,
ਇੱਕ ਵਾਰੀ ਸਿੱਖਾਂ ਨੇ ਧੱਕ ਦਿੱਤੀ ਸਾਰੀ ਫੌਜ ਪਿੱਛੇ।
ਗੁਰੂ ਤਿਆਰ ਹੋਏ,
ਇਹਨੇ ਜਦੋਂ ਕਲਗੀਧਰ ਪਾਤਸ਼ਾਹ ਜੀ ਵੀ ਤਿਆਰ ਹੋ ਗਏ ਹਨ।
ਰਿਪੂ ਜਾਨ ਢੋਏ,
ਵੈਰੀ ਨੂੰ ਨੇੜੇ ਆਇਆ ਜਾਣ ਕੇ ਮਹਾਰਾਜ ਨੇ ਆਪ ਤਿਆਰੀ ਕੀਤੀ ਹੈ।
ਬੜਾ ਚੋਲ ਪਾਇਓ,
ਮਹਾਰਾਜ ਜੀ ਨੇ ਇੱਕ ਗਲ ਵਿੱਚ ਤਲਵਾਰ ਪਾਈ ਜੀ।
ਖੰਗੰ ਸੁਹਾਇਓ,
ਫਿਰ ਇੱਕ ਪੱਠਾ ਕੱਸਿਆ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਿੱਠ ਉੱਤੇ।
ਉਹ ਧੰਡੇ ਸੰਭਾਰਾ,
ਬਹੁਤ ਤਿੱਖਾ ਤੇ ਵੱਡਾ ਭਾਰਾ ਤਣਖ ਤਣਖ ਸੰਭਾਰਿਆ ਮਹਾਰਾਜ ਜੀ ਨੇ।
ਕਠੋਰੰਗ ਉਦਾਰਾ,
ਜਿਹੜਾ ਬਹੁਤ ਕਠੋਰ ਸੀ, ਹਰ ਕੋਈ ਨਹੀਂ ਸੀ ਚਲਾ ਸਕਦਾ ਜਿਸ ਨੂੰ।
ਮੰਗਾਇਓ ਸੋ ਨੀਲਾ,
ਮਹਾਰਾਜ ਨੇ ਹੁਕਮ ਕਰਕੇ ਆਪਣਾ ਨੀਲਾ ਘੋੜਾ ਮੰਗਾ ਲਿਆ ਹੈ।
ਸ਼ਿੰਗਾਰਿਓ ਸ਼ਬੀਲਾ,
ਬਹੁਤ ਜ਼ਿਆਦਾ ਸ਼ਬੀਲੇ ਨੂੰ ਨੀਲੇ ਘੋੜੇ ਨੇ ਸ਼ਿੰਗਾਰ ਕੇ ਲਿਆਂਦਾ ਸਿੰਘਾਂ ਨੇ।
ਜਦੋ ਤਾਤ ਕਾਲਾ,
ਉਸੇ ਵੇਲੇ ਮਹਾਰਾਜ ਜੀ ਮਾਰ ਕੇ ਛਾਲ ਘੋੜੇ ਤੇ ਸਵਾਰ ਹੋਏ ਹਨ।
ਰਿਪੂ ਪੁੰਜ ਕਾਲਾ,
ਦੇਖਿਆ ਮਹਾਰਾਜ ਜੀ ਨੇ ਵੈਰੀ ਦਾ ਦਲ।
ਜਿਗਾ ਸੋ ਕਲੰਗੀ,
ਸੱਚੇ ਪਾਤਸ਼ਾਹ ਜੀ ਨੇ ਆਪਣੀ ਦਸਤਾਰ ਉੱਤੇ ਜਿਗਾ ਤੇ ਕਲਗੀ ਕੱਸੀ ਹੈ।
ਸੁਹਾਵੇ ਉਹ ਤੰਗੀ,
ਉੱਚੀ ਕਲਗੀ ਬਹੁਤ ਸੋਭਾ ਪਾਉਂਦੀ ਮਹਾਰਾਜ ਜੀ ਦੇ।
ਨਗਾਰਾ ਬਜਾਇਓ,
ਨਗਾਰੇ ਵੱਜੇ ਜਦੋਂ ਮਹਾਰਾਜ ਜੀ ਚੱਲੇ ਹਨ।
ਚੋਟਾ ਲਗਾਇਓ,
ਦੋਹਰੀ ਚੋਪ ਪਾਈ ਨਗਾਰੇ ਦੇ ਉੱਤੇ, ਦੁਬਾਰਾ ਚੋਟ ਮਾਰੀ ਹੈ।
ਹਯੰਗਹੀਨ ਜੈ,
ਜਿਹੜੀ ਮਹਾਰਾਜ ਦੀ ਪੈਦਲ ਸੈਨਾ ਸੀ।
ਚੱਲੇ ਸਿੰਘ ਤੇ,
ਉਹ ਵੀ ਸਾਰੇ ਮਹਾਰਾਜ ਦੇ ਨਾਲ ਹੋ ਗਏ ਹਨ।
ਸੋ ਕੰਧੇ ਤੋਂ ਫੰਗਾ,
ਸਾਰਿਆਂ ਦੇ ਸਾਧ ਸੰਗਤ ਜੀ ਮੋਢਿਆਂ ਉੱਤੇ ਕਿਸੇ ਦੇ ਬੰਦੂਕਾਂ, ਕਿਸੇ ਦੇ ਧਣਖ ਹੈ।
ਮਹਾਵੇਗ ਸੰਗਾ,
ਬਹੁਤ ਤੇਜ਼ੀ ਨਾਲ ਮਹਾਰਾਜ ਜੀ ਗਏ ਵੈਰੀਆਂ ਵੱਲ ਨੂੰ।
ਲੱਗੂ ਇੱਕ ਨਾਰਾ,
ਰਸਤੇ ਵਿੱਚ ਇੱਕ ਨਾਲਾ ਪੈਂਦਾ ਸੀ ਪਾਣੀ ਦਾ ਜੀ।
ਇਸੀ ਵਾਰ ਪਾਰਾ,
ਕਹਿੰਦੇ ਹੁਣ ਵੈਰੀ ਨਾਲੇ ਦੇ ਉਸ ਪਾਸੇ ਤੇ ਮਹਾਰਾਜ ਜੀ ਦਾ ਦਲ ਨਾਲੇ ਦੇ ਉਸ ਨਦੀ ਦੇ ਆਸ ਪਾਸੇ, ਛੋਟਾ ਜਿਹਾ ਨਾਲਾ ਪੈਂਦਾ ਸੀ ਵਿੱਚ।
ਲੜਾਈ ਮਚਾਈ,
ਲੜਾਈ ਮਚਾ ਦਿੱਤੀ ਮਹਾਰਾਜ ਨੂੰ ਆਇਆ ਵੇਖ ਕੇ ਸੂਰਮਿਆਂ ਨੇ।
ਇੱਥੇ ਉੱਥੇ ਜਾਈ,
ਇਧਰੋਂ ਉਧਰ, ਉਧਰੋਂ ਇਧਰ ਜਾਂਦੇ ਹਨ ਭੱਜ ਭੱਜ ਕੇ।
ਕਦੇ ਵਾਰ ਆਵੇ,
ਕਦੇ ਮਹਾਰਾਜ ਜੀ ਦੇ ਸੂਰਮੇ ਭੱਜ ਕੇ ਨਾਲਾ ਪਾਰ ਕਰ ਜਾਂਦੇ ਆ ਤੇ ਕਦੀ ਫਿਰ ਵਾਪਸ ਆ ਜਾਂਦੇ।
ਕਦੇ ਪਾਰ ਜਾਵੇ,
ਕਦੀ ਫਿਰ ਪਾਰ ਚਲੇ ਜਾਂਦੇ ਹਨ ਜਦੋਂ ਜ਼ੋਰ ਮਾਰਦੇ ਹਨ।
ਉਹ ਤਮ ਦਿਖਾਏ,
ਏਦਾਂ ਸੋ ਕਹਿੰਦੇ ਤਾਮੋ ਕਹਿੰਦੇ ਸਾਧ ਸੰਗਤ ਜੀ, ਜਦੋਂ ਬਾਜ ਨੂੰ ਮਾਸ ਪਾਈਏ ਨਾ, ਬਾਜ ਦੀ ਖੁਰਾਕ ਹੁੰਦੀ ਮਾਸ, ਜਿਹਨੇ ਬਾਜ ਪਾ ਲਿਆ ਹੋਵੇ ਉਹ ਮਾਸ ਉਹਨੂੰ ਪਾਉਂਦਾ ਤੇ ਬਾਜ ਇੱਕਦਮ ਮਾਸ ਉੱਤੇ ਪੈਂਦਾ। ਕਹਿੰਦੇ ਇਉਂ ਖਾਲਸਾ ਪਿਆ ਵੈਰੀਆਂ ਉੱਤੇ ਜਿਵੇਂ ਬਾਜ ਮਾਸ ਦੇ ਟੁਕੜੇ ਉੱਤੇ ਪੈਂਦਾ ਹੈ ਜੀ।
ਮਨੋ ਬਾਜ ਆਏ,
ਸਮਝ ਲਓ ਸਿੰਘ ਸੂਰਮੇ ਨਹੀਂ ਆਏ, ਸਮਝ ਲਓ ਬਾਜ ਹੀ ਆ ਗਏ ਚਿੜੀਆਂ ਤੇ ਪੈਣ ਲਈ।
ਤਥਾ ਸਿੰਘ ਧਾਏ,
ਏਦਾਂ ਸਿੰਘ ਭੱਜ ਕੇ ਪਏ ਹਨ।
ਨਹੀਂ ਤਰਾਸ ਪਾਏ,
ਕਿਸੇ ਸਿੱਖ ਸੂਰਮੇ ਦੇ ਮਨ ਚ ਲੇਸ ਮਾਤਰ ਵੀ ਮੌਤ ਦਾ ਡਰ ਨਹੀਂ ਹੈ।
ਆਇਓ ਭੇਰ ਭਾਰੀ,
ਬੜਾ ਭਾਰੀ ਭੇੜ ਪੈ ਗਿਆ ਜੀ।
ਪਰੇ ਭੂਮ ਮਾਰੀ,
ਇੱਕ ਵਾਰ ਧਰਤੀ ਤੇ ਖੂਨ ਹੀ ਖੂਨ ਕਰ ਦਿੱਤਾ। ਮਾਰ ਲੋ ਦੀਆਂ ਆਵਾਜ਼ਾਂ ਆਈਆਂ।
ਲੋਹ ਮਾਚਾ,
ਲੋਹੇ ਤੇ ਲੋਹਾ ਵੱਜਿਆ, ਚੰਗਾ ਖੜਕਾ ਹੋਇਆ ਹੈ।
ਰਜਿੰਗ ਸਰੋਣ ਰਾਜਾ,
ਸਾਰੀ ਧਰਤੀ ਖੂਨ ਨਾਲ ਲਾਲ ਹੋ ਗਈ ਜੀ।
ਦੋਹਰਾ ਪੰਚੋ ਮੁਕਤੇ ਸਿੰਘ ਜਬ ਅਰੇ ਆਲਮ ਸਿੰਘ ਵੀਰ,
ਪੰਜ ਮੁਕਤੇ ਸਿੰਘ ਭਾਈ ਆਲਮ ਸਿੰਘ ਤੇ ਇਹਦੇ ਨਾਲ ਦੇ ਜਦੋਂ ਪੰਜ ਪਿਆਰੇ ਮਹਾਰਾਜ ਨੇ ਸਾਜੇ ਸਨ ਸਾਧ ਸੰਗਤ ਜੀ, ਉਸ ਵੇਲੇ ਨਾਲ ਪੰਜ ਮੁਕਤਿਆਂ ਦਾ ਵੀ ਖਿਤਾਬ ਪੰਜਾਂ ਸਿੰਘਾਂ ਨੂੰ ਦਿੱਤਾ ਸੀ ਜਿਹੜੇ ਉਹਨਾਂ ਤੋਂ ਬਾਅਦ ਉੱਥੇ ਸਨ। ਇਤਿਹਾਸ ਵਿੱਚ ਇਹ ਜ਼ਿਕਰ ਬਹੁਤ ਘੱਟ ਆਇਆ, ਉਹਦਾ ਗੱਲ ਭਾਈ ਸੰਤੋਖ ਸਿੰਘ ਜੀ ਕਰਦੇ। ਕਹਿੰਦੇ ਉਹ ਪੰਜ ਜਿਹੜੇ ਸਨ ਨਾ ਮੁਕਤੇ, ਉਹਨਾਂ ਨੂੰ ਆਖਿਆ ਸੀ ਇੱਕ 40 ਮੁਕਤੇ ਸਾਧ ਸੰਗਤ ਜੀ ਮੁਕਤਸਰ ਦੀ ਧਰਤੀ ਤੇ ਹੋਏ, ਇਹ ਆ ਗਏ ਨੇ ਭਾਈ ਆਲਮ ਸਿੰਘ ਆਦਿਕ ਜੀ।
ਦਲਤਾ ਦਲ ਤੁਰਕਾਨ ਘੋਰੇ ਸਹਿਲ ਸਮਤੀਰ,
ਕਹਿੰਦੇ ਨੇ ਵੈਰੀਆਂ ਦਾ ਦਲ ਸਮਝ ਲੋ ਵੀ ਨਦੀ ਆ, ਨਦੀ ਦੀ ਤਰ੍ਹਾਂ ਚੜਿਆ ਆਉਂਦਾ ਸੀ اگلے بنے سنگا دے دل نے بن مار دیتا اس ندی نو روک لیا ایک واری جی
اس ناری کو پار ہی روکیو دل سمدائی
اس پانی دے نالے دے پارلے پاسے سارا دل روکیا ہویا ہے
ہزاروں پران بن پھری تراس کو پائی
ہزاراں دی گنتی وچ پرانا تو خالی ہو گئے لاشاں ہی لاشاں دسن لگ پئیاں ہن جی
چلے جوت بھنگ
یہ تاں گولیاں چلدیاں ہن
پیٹنگے انگ بھنگ
کہندے انگ بھنگ بھنگ کر کے سُتی جاندیاں ہن جی
ہائے انگ تے او تھلے
جڑے گھوڑے او وی مر رہے ہن
نہیں انگ
جنو گولی بائی دی مڑکے نہیں ہلدا ہو
کری کاو چلے
تے سکھ سور میں کھڑ کے ساتھ سنگ جی چل رہے ہن جخماں نوں
پشاری نہ چلے
ایک بھی پیر پیچھے نہیں پایا سورمیاں نے
بکے مار مارا
کہندے مار لو پھڑ لو پھڑ لو
بڑو ہوئے ڈارا
بڑا تگڑا ہلا کیتا ویریاں نے
تیرے سنگ چلے
سارے ہلے نوں سنگاں نے کھڑ کے چلیا ہے
اے پیر ہلے
ایک پیر نہیں ہلیا کسے سکھ دا پیچھے نوں
تو بھنگنگ چلاوے
ایتاں گولیاں چلائیاں سنگاں نے
تو رنگنگ
سمیت گھوڑیاں دے لیر لیر کے سٹے ہن جی
جسی کو تکاوے
جس وال بھی نشانہ تک لیندے ہن
جسی کو گراوے
اوہنوں ہی مار کے سٹ دے گھوڑے تو تھلے
دسنگ بیس گورے
جدو دس بھی سٹ دیتے ہن جی
پھری اور ہورے
جڑے باقی سن انہاں دا تے دل ہی اولا پی گیا
مرے ہیر بھی رنگا
جدو بہت مرے ہوئے ویری نے اپنے بندے دیکھے تا
کتے ہوت پی رنگا
کئی تا ڈراکل ہو کے بھج ہی گئے فوج وچوں
کنے گور گورے
کہندے بہت گولیاں گھوڑیاں دے لگیاں ہن جی
کتے پیٹ فورے
کئیاں دے پیٹ پار دتے ہن گولیاں نے
تے انگ توڑے
کئیاں دے انگ لتھے پھردے ہن پیراں چ رلدے جی
تے شوش دورے
کئی کھا کھائی خالی گھوڑے بھجی پھردے جنہاں دے سوار مر گئے ہن اے
70 بھورے
اے تاں ڈور پورے ہو گئے ویری سارے ہی جی
مہاں ڈور پورے
بڑے ڈور پورے اتنی تے آس ہی نہیں سی بھی دسے کیونکہ بھیم چند نے آکھیا سی ادھر ادھر پھڑ کے خالصہ بنائی پھردے مہاراج پر جدوں سامنا آیا اینے ساتھ سنگ جی وہ ڈر گئے ڈور پورے ہی ہو گئے نویری
سب پینڈ خانا
اونے جنو جڑا پینڈے خان سی 5000 فوج دا مالک سورما
ہنکاری مہانا
بہت بڑا ہنکاری سی مان سی انو اپنی ساتھ سنگ جی سورم گتی اتے
پرہار ہے سوبانا
کہندے اے تیر ماردہ ماردہ اگے آیا ہے
نا کو سمانا
اے دے ورگا ہور کوئی تیر انداز نہیں سی ساری فوج وچ
ابے دیکھ جدا
اینے جدوں دیکھیا بھی جد وچ تاں ساڈی ہار ہو رہی ہے
ہردے کین کرودا
بہت زیادہ کرودھ وچ آ گیا پینڈے خان
ابے اگر
گھوڑا بجا کے ساری فوج دے اگے آن کے ایک گل کیتی ہے
تو اچے سنایو
بہت اچھی سنا کے خالصے دے سامنے آن کے پینڈے خان نے ادھا آخیا
ہورا دین مذہب کو جوت ہے ہم جوجن کو آئے
آخیا او گرو کے خالصے ہو اے دین مذہب دا جوتیا دلی تو لڑن واسطے اسی آئے ہاں
گرو تمہاری بڑ بلی موکو بہت سنائے
پینڈے خان نے آخیا مینوں بہت لوکاں نے دسیا سی بھی تہاڈا گرو بہت بڑا بلی ہے بڑا جودا ہے بڑا سورما ہے
لڑو تاہے سنگا
میں تہاڈے گرو نال لڑنا چاہندا ہاں
سکھو موہے جنگا
ایک بار تہاڈے گرو تے سورم گدی تے میرا جنگ آن کے ویکھے سامنے
ابے آپ آوے
میں چاہنا تسی کو لڑ دے جے تہاڈا گرو آپ آوے جے سورما ہے تاں
تو ہاتھ دکھاوے
تے اپنے ہاتھ دکھاوے آن کے مینوں تے میرے ہاتھ دیکھے او
دیکھے مور ہاتھ
میرے ہاتھ ویکھے پینڈے خان آیا اج لڑائی دے میدان وچ
ارے بان ساتھا
مار دیاں گا اکو تیر نال ہی تہاڈے گرو نوں میں
اے چاہ موری
اے میرے من دی اشا بھی میں گرو گوبند سنگھ جی نو اپنے تیر نال مارا
لڑو نہ اوری
میں ہور کسے نال نہیں لڑنا چاہندا میں چاہنا جے تہاڈا گرو سورما تے اونوں لیاؤ سامنے میرے
سکھو تیر ودیا
میں ویکھ لواں تہاڈے گرو دی کنی ک ودیا ہے
کرے بیر ودیا
کنے ک ویریاں نوں تہاڈا گرو مار سکدا
ابے باک گائے
جدوں پینڈے خان نے ساتھ سنگھ جی اچھی ساری ادا آخیا تاں
اتے بیچ آئے
انہے چر نوں کلگی دھر پاتشاہ جی نے گھوڑا بجایا تے بالکل پینڈے خان دے سامنے آ گئے ہاں
النکار چر
مہاراج جی دی اس ویلے جڑی سوبھا سی کہندے النکار چارو چارو ہوندا سندر سندرتا چلی نہیں جاندی دسویں پاتشاہ جی دی
وپے روپ پارو
بہت ہی زیادہ پارو روپ سی مہاراج جی دا اس ویلے ڈلکا ماردا
تو نیلا کدایو
مہاراج جی دے نیلے نے آن کے پیل پائی ایک واری پینڈے خان دے گھوڑے دے سامنے
سدا میں سہایو
ساریاں دے وچ بہت ہی سوبھ دے ہن مہاراج جی
گرو باک پاکھا
اونیا سار کلگی دھر پاتشاہ جی نے پوتر مکھ تو ایدا اچھی ساری بچن آخیا ہے جی
سنو خان مکھا
آخیا او ہنکاری خانا ادھر ساڈی گل سن
مہا ستر میرا
تو ساڈا ویری بن کے آیا دلی تو
وجے جنگ ہیرا
تے تینوں اسی دس دینے بھی جنگ کدہ جیتی جاندی ہے
سکھو ہاتھ تیرے
مہاراج نے آخیا دیکھ لینے تیرے ہاتھ توں للکارا ماریا ہے
سو بان میرے
اس ویلے آخیا ساڈے تیراں دا سامنا کرے گا پتا لگے گا
کرو وار آئے
اونے جدو ساتھ سنگت جی مہاراج نے آخیا بھی تیا چل کے وار کر پھر ساڈے اتنے
سور پیشائی
بعد جھورتا ہی نہ کتے رہ جائے بھی مینوں وار کرن دا سماں نہیں سی دتا گرو گوبند سنگھ جی نے
سنی پینڈ خانا
مہاراج دا للکارا جدو پینڈے خانے سنیا تا
دلیری مہانا
جان لیا بھی بہت دلیر ہن مہاراج جی
ہرد بیچ جانا
اپنے ہردے چ ادا وچار کیتی اس نے
نہیں تراس مانا
اپنے من چ کہندا بھی بالکل ڈر نہیں منیا میرا سکھاں دے گرو نے
ارے مو اگاری
میرے اگے آن کے اڑ گئے ہن انہاں دے گرو صاحب تا
سہ تیر بھاری
پھر کہندا چلو کوئی نہیں میں ایڈا تیر انداز ہاں ایک تیر نہیں چلیا جانا میرا مہاراج کولوں
جی جے ہے بلائی
اپنے من چ وچاراں کردا پینڈے کا کہندا ایک ہی تیر مارن دی ڈیریا باقی انہاں دے بھج جانا ادا ہی
جب بان کھائی
جدو میرا بان مہاراج نو لگے گا پتا تو ادو لگے گا جی
کہ
وچار کر کے پینڈے خان اچھی ساری بولیا مہاراج دے نال
کہ جی وار پراکنگ
کہن لگا مہاراج جاؤ پھر میں تہانوں کہنا تسی پہلا وار کر لو میرے تے
ہندو کیر پیرنگا
تسی ہندوؤں دے پوجنیک پیر ہو
اہو بیر تیرنگا
لوگ کہندے نے تسی بڑے بڑے سورمے ہو بیر ہو
لگے وار میرا
جدو میرا وار پینڈے خان دا ایک چل گیا تا
ہیں دے گیرا
مہاراج گھوڑے سمیت تہانوں سٹ دیاں گا تھلے
بچے گین پرانا
تے تہاڈے پران نہیں بچ سکدے پینڈے خان دے سامنے آئے جی اج تسی
اتوں ایک بانا
صرف ایک تیر ماراں گا میں تہانوں
دوہرا مم کدنگ بڈ جالمی کردم گرد ستا
ایڈا ہنکاری سی کہن لگا مہاراج میرا تیر تیر ایڈا جالم ہے ایک واری پتھے جو نکل جاوے تے ویری نو پانی نہیں منگن دیندا پھر او
بنا جتن جم مرد بے بن سے پھول گلاب
کہن لگا بنا جتن جم مرد بے بن سے پھول جویں بنا مل تو ہی گلاب دا پھول توڑ دئیے تے تھوڑی دیر بعد مرجا جاندا ہے میرا تے تیر چلن تو بنا ہی ویری مرجا جاندا تے جے میں تیر چلا دیاں بڑے بڑے سورمے پانی نہیں منگ سکتے ایدا آخیا پینڈے خان نے
سن گرو تبے اتر بخان
او جی اے گل سن کے کلگیدر پادشاہ جی نے اگوں موڑواں جواب اس طرح دتا جی
ابل سو بنگاری
مہاراج نے آخیا پینڈے خا توں چڑھ کے آیا دلی تو ساڈے وال
ابل سو بار کردم بنانت
اس کر کے سورمے دا دھرم ہے جڑا چڑھ کے آوے پہلا وار بھی اوہی کرتا ہے
ایہو ریت جنگ کی پٹ لکھنت
مہاراج نے آخیا سورمے دے جنگ دی ایہو ریتی ہے جڑا چڑھ کے آوے ویر وار بھی پہلا وہ کرتا ہے
سن کر پٹھان چمکیو بلند
کہندے مہاراج نے پھر آخیا توں پہلا وار کر کیونکہ چڑھ کے توں آیا یہ گل سن کے پٹھان بہت سا سنگ جی چمکیا اس ویلے
کل دو دکھت
دونوں دلوں کی لڑائی رک گئی ہے پینڈے خان تے مہاراج جی دا جنگ ویکھن واسطے دونوں طرح دیاں فوجاں اکٹھیاں ہو گئیاں اوتھے جی
سب سنگھ لکھے ہاتھ پران خان
ادھر سنگھاں نے سوچا بھی لو جی ہن پینڈے خان دی موت آ گئی کلگیدر پادشاہ جی نو منگا رہا اس نے
گر سنگ جٹیو نہ دی جان
اینے تے گرو صاحب نال ہی مسا لا لیا تے ہن گرو صاحب نے اینوں جان دین گے جیوندا
سب ترک بھنے بل مہان
ادھر ترکاں دی فوج کی سوچدی او کہندے لو جی ہن پتہ لگ جاوے گا سکھاں دا گرو ساڈے وڈے سینا پتی سورما دے سامنے آیا ہے
پٹ لکھے سو ودیا بان خان
سارے سورمیا نو پتا کہ پینڈے خان بہت ودیا چ ماہر ہے تیر اندازی دا
جب تجھے تیر گر بچے نہ ہے
وہ آپو وچ دی ترک گلاں کردے جدوں پینڈے خان نے تیر چلے چلایا تے گرو صاحب دی جان نہیں بچنی ادوں
اب فتح ہوئے ہم جنگ ماہے
وہ اینے جی خوش نے سارے ترک کہندے ساڈی تے جنگ چلاؤ جی ادا ہی فتح ہو گئی پینڈے خان نے گرو صاحب نو ہنے مار دینا اسی جیت جانا ہے
بختر دوہن کو انگ سنگ
کہندے دونوں دے ساتھ سنگ جی شریر اتنے بختر بند سنجو پہنی ہوئی سی شریر نو جڑی لوہے دی جالی دے نال کجیا سی دونوں نے گرو صاحب جی نو وی اسی طرح پینڈے خان نے بھی سنجو پائی ہوئی سی
دونوں پرہار جانے ختنگ
دونوں ہی ساتھ سنگ جی تیر اندازی وچ مار ہن
بانشت بسال دونوں سو ہے جنگ
کہندے دونوں دے من وچ جنگ دا بڑا بھاری چاہ ہے
سوے بیر بہادر شترو بھنگ
دونوں پاسے بیر بہادر نے تے شترو نو ویکھ کے جنہاں نو چا چڑھدا ہے جی
اوت بلی چو پھیرے پھیر خان
کہندے ہن کلگیدر پادشاہ جی دے گھوڑے دے چار چ پھیرے انہیں پینڈے خان نے اپنا گھوڑا پھیریا ایک واری
گور دس تکائے بگرائے بان
کہندے گرو صاحب وال ویندیا ویندیا پیندے خان نے تیر ساہ سنگ جی پٹھے چو کدیا اپنا
اینچ کو تو کدھنڈ کر لشیا پال
کہندے نے وہ پھر بہت تکھا تیر ساہ سنگ جی انہیں جدو تندی دے اتے چاریا پیندے خان نے تا
ہوئے سمکھ تیاگ دین سکرال
کہندے پھر مہاراج جی دے ساہ سنگ جی متھے دے سامنے ہو گئے نا منہ والے پاسے تے کھچی تندی تے تیر چھڈیا اس نے
بٹ ویگ سنگ سوکیو شٹنت
کہندے انی تیزی نال تیر چلایا پینڈے خان نے چھپ دی طرح شوکدا ہویا کلگیدر پادشاہ جی وال نو گیا ہو
ਜਨ ਸਰਪ ਕੁੱਲੀ ਤਸ਼ਕ ਲਸੰਤ,
ਜਿਵੇਂ ਸਾਧ ਸੰਗਤ ਜੀ ਤਸ਼ਕ ਕੁੱਲ ਦਾ ਨਾਗ ਇਕਦਮ ਵੜਦਾ ਨਾ ਖੁੱਡ ਵਿਚ, ਏਦਾਂ ਤੀਰ ਗਿਆ ਮਹਾਰਾਜ ਜੀ ਵੱਲ ਨੂੰ ਤੇ ਮਹਾਰਾਜ ਦੇ ਮੱਥੇ ਦਾ ਨਿਸ਼ਾਨਾ ਲਾਇਆ ਸੀ ਪੈਂਡੇ ਖਾਨ ਨੇ।
ਗੁਰ ਤੇਜ ਹਾਥ ਬਹਿਕਾਏ ਦੀਨ,
ਪਰ ਕਹਿੰਦੇ ਹੋਇਆ ਕਿ ਵੀ ਏਡਾ ਤਗੜਾ ਤੀਰ ਅੰਦਾਜ਼ ਸੀ ਗੁਰੂ ਸਾਹਿਬ ਜੀ ਦੇ ਤੇਜ ਨੇ ਸਾਧ ਸੰਗਤ ਜੀ ਇਹਦਾ ਹੱਥ ਡਲਾ ਦਿੱਤਾ ਹੈ।
ਵੱਡ ਹੋ ਤੋ ਸਬਦ ਅਕ ਸਰਬ ਚੀਨ,
ਕਹਿੰਦੇ ਬਹੁਤ ਵੱਡਾ ਸਾਧ ਸੰਗਤ ਜੀ ਤੀਰ ਅੰਦਾਜ਼ੀ ਵਿਚ ਮਾਹਰ ਸੀ, ਸਾਰਿਆਂ ਨੂੰ ਪਤਾ ਸੀ ਇਸ ਗੱਲ ਦਾ।
ਸਰ ਤੋ ਲੱਗਿਓ ਨਹਿ ਬੀਚ ਭਾਲ,
ਪਾਲੇ ਦਾ ਤੀਰ ਸਾਧ ਸੰਗਤ ਜੀ ਮਹਾਰਾਜ ਜੀ ਦੇ ਮੱਥੇ ਚ ਨਹੀਂ ਆਣ ਕੇ ਲੱਗਾ, ਇਹਨੇ ਨਿਸ਼ਾਨਾ ਮੱਥੇ ਦਾ ਲੈ ਕੇ ਮਾਰਿਆ ਸੀ।
ਛੂਏ ਕਾਨ ਸਾਥ ਪੁਨੇ ਅਗਰ ਚਾਲ,
ਕਹਿੰਦੇ ਮਹਾਰਾਜ ਜੀ ਦੇ ਕੰਨ ਦੇ ਕੋਲ ਦੀ ਹੋ ਕੇ ਪੈਂਦੇ ਖਾਨ ਦਾ ਤੀਰ ਨਿਕਲ ਗਿਆ ਹੈ ਜੀ।
ਸਿੱਖ ਗੁਰੂ ਕਹਿਤ ਕਹਿ ਨਿਕਟ ਸੀਖ,
ਜਦੋਂ ਤੀਰ ਨਿਕਲ ਗਿਆ ਤੇ ਮਹਾਰਾਜ ਨੇ ਵੇਖੋ ਅੱਗੇ ਕੀ ਆਖਿਆ, ਕਹਿੰਦੇ ਪਿੱਖ ਗੁਰੂ ਕਹਿ ਨਿਕ ਇਸ ਨਿਕਟ ਸੀਖ, ਮਹਾਰਾਜ ਨੇ ਆਖਿਆ ਉਹ ਪੈਂਦੇ ਖਾਂ ਇਹ ਕਿਹਦੇ ਕੋਲੋਂ ਤੀਰ ਚਲਾਉਣਾ ਸਿੱਖਿਆ ਹੈ ਤੂੰ।
ਵੱਡ ਤੀਰ ਜਮਾਜ ਨਾ ਅਪਰ ਦੀਖ,
ਲੋਕ ਤਾਂ ਕਹਿੰਦੇ ਤੇਰੇ ਵਰਗਾ ਕੋਈ ਤੀਰ ਅੰਦਾਜ਼ ਨਹੀਂ, ਤੇ ਤੂੰ ਕੀ ਸਿੱਖਿਆ ਤੀਰ ਚਲਾਉਣਾ, ਤੇਰਾ ਤੇ ਉਸਤਾਦ ਹੀ ਨਿਕੰਮਾ ਜਿਹਨੇ ਤੈਨੂੰ ਤੀਰ ਚਲਾਉਣਾ ਹੀ ਨਹੀਂ ਦੱਸਿਆ।
ਚੁੱਕ ਗਿਓ ਰਹਿ ਪਛਤਾਵ ਭੂਰ,
ਮਹਾਰਾਜ ਨੇ ਆਖਿਆ ਜਾ ਤੇਰਾ ਇੱਕ ਨਿਸ਼ਾਨਾ ਚਲੇ ਗਿਆ, ਹੁਣ ਤੂੰ ਪਛਤਾਉਂਦਾ ਹੀ ਰਹਿਣਾ ਹੈ।
ਸਭ ਗਿਓ ਨਿਫਲ ਜੇਤਕ ਗਰੂਰ,
ਜਿੰਨਾ ਤੇਰਾ ਹੰਕਾਰ ਸੀ ਉਹ ਤੇ ਸਾਰਾ ਐਵੇਂ ਹੀ ਚਲਿਆ ਗਿਆ ਹੈ।
ਅਬ ਫੇਰ ਵਾਰ ਦੂਸਰ ਕਰੇ ਹੋ,
ਮਹਾਰਾਜ ਨੇ ਆਖਿਆ ਆਪਣੇ ਵੱਲੋਂ ਅਸੀਂ ਤੈਨੂੰ ਇੱਕ ਵਾਰ ਦੀ ਹੋਰ ਖੋਲ ਦਿੰਦੇ, ਜਾ ਆਪਣੇ ਮਨ ਦਾ ਚਾਹ ਪੂਰਾ ਕਰ ਲੈ ਇੱਕ ਵਾਰ ਸਾਡੇ ਤੇ ਹੋਰ ਕਰਕੇ ਦੇਖ ਤੂੰ।
ਨਹਿ ਰਹਿ ਮਾਖ ਤਾ ਹੀਰ ਲੇ ਹੋ,
ਕਿਤੇ ਤੇਰੇ ਮਨ ਵਿੱਚ ਇੱਛਾ ਰਹਿ ਨਾ ਜਾਏ ਵੀ ਕਿਤੇ ਦੂਜਾ ਵਾਰ ਮੈਂ ਕਰ ਦਿੰਦਾ ਤੇ ਗੁਰੂ ਨੂੰ ਮਾਰ ਦਿੰਦਾ।
ਸੁਣ ਕੇ ਪਠਾਨ ਹੋਏ ਲਾਜ ਲੀਨ,
ਕਹਿੰਦੇ ਸਾਧ ਸੰਗਤ ਜੀ ਮਹਾਰਾਜ ਜੀ ਦੀ ਇਹ ਗੱਲ ਸੁਣ ਕੇ ਬਹੁਤ ਸ਼ਰਮਿੰਦਾ ਹੋਇਆ ਪੈਂਡੇ ਖਾਂ, ਕਿਉਂਕਿ ਸੂਰਮਾ ਸੀ ਉਹ ਵੀ ਅਗਲੇ ਬੰਨੇ।
ਮੈਂ ਕਹਿ ਬਾਤ ਮੁਖ ਮੌਣ ਕੀਨ,
ਕੁਝ ਨੀ ਆਖ ਸਕਿਆ ਸਾਧ ਸੰਗਤ ਜੀ, ਚੁੱਪ ਕੀਤਾ ਰਿਹਾ ਤੇ ਨੇਤਰ ਨੀਵੇਂ ਕਰ ਲਏ ਨੇ, ਕਿਉਂਕਿ ਇਹਨੇ ਤੇ ਆਖਿਆ ਸੀ ਮੇਰਾ ਇੱਕ ਤੀਰ, ਮੇਰੇ ਤੇ ਤੀਰ ਨੂੰ ਵੇਖ ਕੇ ਲੋਕਾਂ ਨੂੰ ਪਸੀਨਾ ਆ ਜਾਂਦਾ, ਮੈਂ ਚਲਾ ਦੇਵਾਂ ਤੇ ਪਾਣੀ ਨੀ ਮੰਗ ਸਕਦਾ, ਇਹਨੇ ਤੀਰ ਚਲਾਇਆ ਮਹਾਰਾਜ ਦੇ ਕੰਨ ਕੋਲ ਦੀ ਲੰਘਿਆ, ਬੜਾ ਸ਼ਰਮਿੰਦਾ ਹੈ ਇਹ ਜੀ।
ਔਰ ਮੈਂ ਬਸਤੂਰ ਕਰਕੇ ਵਿਚਾਰ,
ਫਿਰ ਸਾਧ ਸੰਗਤ ਜੀ ਝੂਰਦੇ ਹੋਏ ਨੇ ਹਿਰਦੇ ਵਿੱਚ ਵਿਚਾਰ ਕੀਤੀ,
ਕਿਆ ਭਿਆ ਮੋਹੇਗਾ ਨਿਫਲ ਵਾਰ,
ਇਹ ਆਪਣੇ ਆਪ ਨੂੰ ਕਹਿੰਦਾ ਕੀ ਹੋ ਗਿਆ ਮੈਨੂੰ ਅੱਜ, ਮੇਰਾ ਵਾਰ ਖਾਲੀ ਚਲੇ ਗਿਆ। ਇੱਥੇ ਸਾਧ ਸੰਗਤ ਜੀ ਸਮਾਂ ਸਮਾਪਤ ਹੋ ਗਿਆ ਆਪਣਾ, ਜਿਵੇਂ ਇਹਨਾਂ ਦੋਵਾਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਤੇ ਪੈਂਡੇ ਖਾਂ ਦਾ, ਕਿਉਂਕਿ ਹੈ ਪੈਂਡੇ ਖਾਂ ਵੀ ਸੂਰਮਾ, ਹੁਣ ਸੂਰਮੇ ਨਾਲ ਸੂਰਮੇ ਦਾ ਸਾਧ ਸੰਗਤ ਜੀ ਵਾਹ ਪਿਆ, ਬਲਕਿ ਸੂਰਮੇ ਨਾਲ ਨਹੀਂ ਸੂਰਮਾ ਇੱਕ ਨਜ਼ਰ ਨਾਲ ਬਣਾ ਦੇਣ ਵਾਲੇ ਗੁਰੂ ਨਾਲ ਅੱਜ ਪੈਂਡੇ ਖਾਂ ਦਾ ਵਾਹ ਪੈ ਗਿਆ। ਦੇਖਾਂਗੇ ਕੱਲ ਨੂੰ ਸਾਧ ਸੰਗਤ ਜੀ ਫਿਰ ਇਸ ਭੇੜ ਦਾ ਕੀ ਨਤੀਜਾ ਨਿਕਲਦਾ। ਮਹਾਰਾਜ ਜੀ ਦੇ ਜੀਵਨ ਦੀ ਵਿਚਾਰ ਕਰਦਿਆਂ ਹੋਇਆਂ ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਸੰਗਤ ਕਿਰਪਾ ਕਰਕੇ ਖਿਮਾ ਬਖਸ਼ਿਓ ਜੀ। ਦੇਖਿਆ ਕਿਤੇ ਹਨ ਸੁਚਿਆ ਕਿੰਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ਦਾ ਨਾਨਕ ਪਾਰ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।